वर्ण सम्मान योग साहिब श्री गुरु ग्रंथ साहिब सच्चे पातशाह जी के पावन पवित्र हजूरी अंदर अपनी जिंदगी दे इस वक्त नूं लेखे विच लाउण लई सफलाउण वास्ते आप जी सतगुरु जी दे पावन पवित्र चरणा विच सत संगत करन वास्ते एकत्र होए हो। अमृत गुरबाणी का कीर्तन आप जी ने गुरु सवारियां तों श्रवण कीता है। कल रात्रि के दीवान विच गुरु ग्रंथ साहिब जी की अमृत गुरबाणी विचों भगत धन्ना जी की जो इलाही बाणी है राग आसा विच भगत साहिब का पहला शब्द है। इस शब्द दियां आरंभिक तुकां दे विचों एक तुक दे अद्धे हिस्से की विचार आपां कीती सी। अज कुदरत ने एक सबब ऐसा बना दिता मेरे ज़हन च मेरे ज्ञान विच नहीं सी जिस महापुरख की असी बाणी की विचार शुरू कीती है। अज भगत धन्ना जी का जन्म दिवस है। कादर ने कुदरत ने एक जिहा सबब बना दिता उस महापुरख दे जन्म दिवस दी आप संगत नूं बहुत विधाई होवे। कल असीं विचार कर रहे सी कि भगत धन्ना जी का जन्म सन 1415 नूं इलाका टांग पिंड तोहान राजस्थान की धरती ते होया। भगत धन्ना जी खेती की जिमीदारी की किरत करने वाले ते 1475 नूं भगत जी ने संसार नूं शरीरक तौर ते अलविदा कह दिता। 60 साल के करीब उस महापुरख ने इस संसार विच विचर के भगती भावना नाल मालक नूं जपिया ते प्रतख हरी दे दीदार कर अपने अंदर की हर एक भावना वेदना श्रद्धा उस जाग दे ठाकुर दे सन्मुख रखी। कल उन्हां दे पहले शब्द विचों एक पवित्र वचन सी परमत फिरक बहु जन्म बिलाने तन मन धन नहीं धीरे। ऐस आत्मा नूं पता नहीं किन्ने जन्म हो गए ने भटकद्या होया सफर करद्या होया यात्रा करद्या होया पर इस दी भटकना अजे मुक्की नहीं। ते अगला वचन भगत साहिब ने कहा कि तन मन धन नहीं धीरे ਆ ਜੋ ਸ਼ਰੀਰ ਮਿਲਿਆ ਹੈ ਇਹਨੇ ਵੀ ਕਿਹੜਾ ਸਦਾ ਵੀ ਟਿਕੇ ਰਹਿਣਾ ਹੈ। ਜਿਹੜਾ ਸ਼ਰੀਰ ਨੂੰ ਚਲਾਉਣ ਵਾਲਾ ਮਨ ਹੈ ਉਹ ਵੀ ਤਾਂ ਭਟਕਣਾ ਵਿਚ ਪਿਆ ਹੈ। ਤੇ ਭਗਤ ਸਾਹਿਬ ਨੇ ਤੀਜਾ ਬਚਨ ਕਿਹਾ ਕਿ ਜਿਸ ਧਨ ਨੂੰ ਦਿਨ ਰਾਤ ਮੁਸ਼ਕਤ ਮਿਹਨਤ ਕਮਾਈ ਕਰਕੇ ਇਕੱਠਿਆਂ ਕੀਤਾ ਧਨ ਦੇ ਜਾਣ ਤੋਂ ਬਾਅਦ ਧਨ ਵੀ ਸਾਡੇ ਲਈ ਉੱਡ ਉੱਡ ਗਿਆ, ਉਹਦਾ ਕੋਈ ਸਹਿਯੋਗ ਨਹੀਂ। ਆਓ ਅੱਜ ਦੇ ਇਸ ਅੰਮ੍ਰਿਤ ਬਚਨ ਨੂੰ ਕਿ ਜੇ ਕਈ ਜਨਮਾਂ ਤੋਂ ਭਟਕਦੀ ਹੈ ਇਹ ਜੀਵ ਆਤਮਾ, ਤਨ ਕਿਵੇਂ ਸਥਿਰ ਨਹੀਂ, ਮਨ ਕਿਉਂ ਨਹੀਂ ਟਿਕਦਾ ਪਿਆ ਤੇ ਧਨ ਦਾ ਕੋਈ ਭਰੋਸਾ ਨਹੀਂ, ਇਸ ਲੜੀ ਨੂੰ ਆਪਾਂ ਅੱਗੇ ਤੋਰ ਸਕੀਏ। ਆਪ ਜਿਤਨੇ ਗੁਰੂ ਚਰਨਾਂ ਵਿਚ ਹਾਜ਼ਰ ਹੋਏ ਹੋ ਕਿਰਪਾ ਕਰਕੇ ਇਕਾਗਰਤਾ ਦੀ ਦਾਤ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਜੋ ਨਾਸ਼ਵਾਨਤਾ ਵੱਲ ਵੱਧ ਰਿਹਾ ਹੈ ਉਸ ਲਈ ਸ਼ਬਦ ਤਨ ਵਰਤਿਆ ਜਾਂ ਤਨ ਲਈ ਕਿਹਾ ਵੀ ਇਹ ਨਾਸ਼ਵਾਨਤਾ ਵੱਲ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਇਸ ਤਨ ਲਈ ਕਈ ਸ਼ਬਦ ਮਹਾਰਾਜ ਜੀ ਦੇ ਵੱਖ ਵੱਖ ਥਾਵਾਂ ਤੇ ਉਚਾਰਨ ਕੀਤੇ ਹੋਏ ਪੜ੍ਹਨੇ। ਇਸ ਨੂੰ ਹਜ਼ੂਰ ਨੇ ਦੇਹ ਕਿਹਾ, ਇਸ ਨੂੰ ਸੱਚੇ ਪਾਤਸ਼ਾਹ ਜੀ ਨੇ ਤਨ ਕਿਹਾ, ਬਾਣੀ ਵਿੱਚ ਇਸ ਨੂੰ ਸ਼ਰੀਰ ਕਿਹਾ ਗਿਆ, ਗੁਰਬਾਣੀ ਵਿੱਚ ਇਸ ਨੂੰ ਕਾਇਆ ਤੇ ਕਾਇਂ ਕਿਹਾ ਗਿਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਹਜ਼ੂਰ ਨੇ ਵੱਖ ਵੱਖ ਸ਼ਬਦਾਂ ਦੇ ਨਾਲ ਇਸ ਜਿਸਮ ਨੂੰ ਮੁਖਾਤਬ ਕੀਤਾ ਹੈ। ਸਿਰਫ ਅੱਜ ਦੀ ਵਿਚਾਰ ਕਿ ਤਨ ਚਲਾਏ ਮਾਨ ਹੈ, ਇਹਨੇ ਵੀ ਟਿਕਣਾ ਨਹੀਂ। ਜੇ ਅਸੀਂ ਇਹਨਾਂ ਸਾਰਿਆਂ ਸ਼ਬਦਾਂ ਦੇ ਅੰਤਰੀਵ ਅੱਖਰ ਅਰਥ ਨੂੰ ਜਾਣੀਏ, ਅਸੀਂ ਸ਼ਬਦ ਵਰਤਦੇ ਹਾਂ ਦੇਹ, ਤੇ ਦੇਹ ਸ਼ਬਦ ਜਿਹੜਾ ਹੈ ਇਸ ਬਾਰੇ ਇਹ ਹੈ ਕਿ ਇਹ ਦੇਹ ਧਾਤੂ ਤੋਂ ਪੈਦਾ ਹੋਇਆ ਤੇ ਜਿਸ ਦੇ ਅਰਥ ਇਹ ਨੇ ਕਿ ਵੱਧ ਦੇ ਜਾਣਾ। ਦੇਹ ਦਾ ਅਰਥ ਹੈ ਅਗਾਂਹ ਵਧਣਾ। ਉਸ ਤੋਂ ਅੱਗੇ ਅਸੀਂ ਸ਼ਬਦ ਵਰਤਨੇ ਆ ਕਿ ਸ਼ਰੀਰ, ਇਹਨੂੰ ਸ਼ਰੀਰ ਆਪਾਂ ਤਾਂ ਕਹਿੰਦੇ ਹਾਂ ਇਹ ਸ਼ੀਰਨ ਤੇ ਕਸ਼ੀਰਨ ਹੈ, ਇਹਦਾ ਭਾਵ ਕਿ ਇਸ ਦੀ ਟੁੱਟ ਭੱਜ ਹੁੰਦੀ ਰਹਿੰਦੀ ਏ, ਇਹ ਟੁੱਟਦਾ ਫੁੱਟਦਾ ਰਹਿੰਦਾ ਹੈ ਤਾਂ ਸ਼ਰੀਰ ਕਿਹਾ ਜਾਂਦਾ। ਕਦੀ ਕਿਸੇ ਹਿੱਸੇ ਨੂੰ ਠੋਕਰ ਵੱਜੀ ਉਹ ਟੁੱਟ ਪਿਆ, ਕਿਤੇ ਭੱਜ ਗਿਆ, ਸ਼ਰੀਰ ਤਾਂ ਕਿਹਾ ਕਿ ਇਹ ਟੁੱਟ ਭੱਜ ਵੀ ਇਹਦੀ ਹੋ ਰਹੀ ਹੈ। ਤੀਸਰਾ ਸ਼ਬਦ ਹੈ ਇੱਕ ਬਾਣੀ ਵਿੱਚ ਗਾਤ, ਗਾਤਰ ਸ਼ਬਦ ਵੀ ਵਰਤੇ ਤੇ ਗਾਤ ਦਾ ਅਖਰੀ ਅਰਥ ਭਾਵ ਅਰਥ ਇਹ ਲਿਆ ਗਿਆ ਕਿ ਜੋ ਗਤੀਸ਼ੀਲ ਹੈ, ਜੋ ਅੱਗੇ ਵੱਧਦਾ ਪਿਆ, ਜਿਹੜਾ ਤੁਰ ਰਿਹਾ ਹੈ। ਕਾਇਆ ਸ਼ਬਦ ਵਰਤਨੇ ਆ ਉਹ ਇਸ ਕਰਕੇ ਕਿ ਉਹ ਢਾਂਚਾ ਜੋ ਹੱਡੀਆਂ ਦਾ, ਮਿੱਝ ਦਾ, ਖੂਨ ਦਾ, ਚਮੜੀ ਦਾ ਸਿਰਜਿਆ ਹੋਇਆ, ਉਸ ਸਾਰੇ ਢਾਂਚੇ ਦੀ ਬਣਤਰ ਲਈ ਸ਼ਬਦ ਵਰਤਿਆ ਜਾਂਦਾ ਹੈ ਕਾਇਆ। ਪਰ ਸ਼ਰੀਰ, ਦੇਹ, ਗਾਂਤ ਇਹਦਾ ਭਾਵ ਇਹੀ ਹੈ ਕਿ ਜੋ ਗਤੀ ਵਿੱਚ ਹੈ, ਜੋ ਚਲਾਏ ਮਾਨ ਹੈ, ਜਿਸ ਨੇ ਟਿਕੇ ਨਹੀਂ ਰਹਿਣਾ, ਜਿਸ ਨੇ ਦਿਨ ਬ ਦਿਨ ਅਗਾਂ ਹੀ ਪਿਆ ਨਾ ਕਰਨਾ ਹੈ। ਉਜ ਜੇ ਦੇਖਿਆ ਜਾਏ ਕਿ ਆਹ ਸਾਡਾ ਜੋ ਜਿਸਮ ਹੈ, ਸਰੀਰ ਹੈ, ਇਹ ਗਤੀਸ਼ੀਲ ਅੰਦਰੂਨੀ ਤੌਰ ਤੇ ਵੀ ਹੈ ਤੇ ਬਾਹਰੂਨੀ ਤੌਰ ਤੇ ਵੀ ਹੈ। ਬਾਹਰੂਨੀ ਤੌਰ ਤੇ ਤਾਂ ਹੈ ਕਿ ਸਰੀਰ ਵੱਖ ਵੱਖ ਅਵਸਥਾਵਾਂ ਵਿੱਚੋਂ ਨਿਕਲਦਾ ਹੈ, ਤੇ ਅੰਦਰੂਨੀ ਤੌਰ ਤੇ ਤਾਂ ਹੈ ਕਿਉਂਕਿ ਇਸ ਸਰੀਰ ਦੇ ਉੱਪਰ ਜਦੋਂ ਬਾਹਰ ਦੀ ਅਵਸਥਾ ਕੋਈ ਚੇਂਜ ਹੁੰਦੀ ਹੈ, ਬਦਲਾਵ ਆਉਂਦਾ ਤੇ ਸਾਡੇ ਅੰਦਰ ਵਿਚਾਰਾਂ ਦੇ ਵਿੱਚ ਵੀ ਉਤਲ ਪੁਤਲ ਜ਼ਰੂਰ ਹੁੰਦੀ ਹੈ। ਜੋ ਸਰੀਰ ਬਾਹਰੋਂ ਬਦਲਦਾ ਤੇ ਅੰਦਰੋਂ ਵਿਚਾਰ ਵੀ ਬਦਲਦੇ। ਆਮ ਤੌਰ ਤੇ ਸਿਆਣੇ ਲੋਕ ਕਹਿੰਦੇ ਨੇ ਕਿ ਕਰੀਬ 7 ਸਾਲ ਬਾਅਦ ਬੰਦੇ ਦੇ ਜਿਸਮ ਵਿੱਚ, ਕਾਇਆ ਵਿੱਚ, ਸਰੀਰ ਵਿੱਚ ਇੱਕ ਤਬਦੀਲੀ ਜ਼ਰੂਰ ਆਉਂਦੀ ਹੈ। ਮੈਂ ਕਰੀਬ ਸ਼ਬਦ ਵਰਤਿਆ, ਉਹ ਕਿਵੇਂ ਕਿ ਜਿਵੇਂ ਪਹਿਲਾਂ ਬਚਪਨ ਹੈ, ਬੱਚਾ ਹੈ, ਉਹਦੇ ਕੁਝ ਸਾਲਾਂ ਤੋਂ ਬਾਅਦ ਜਦੋਂ ਬਚਪਨ ਤੋਂ ਅੱਗੇ ਨਿਕਲਦਾ ਤੇ ਲੜਕਪਨ ਵੀ ਉਹਦੇ ਅੰਦਰ ਆਉਂਦਾ ਹੈ, ਉਹੀ ਬੰਦਾ ਜਵਾਨੀ ਦੇ ਵਾਲੇ ਪਾਸੇ ਵੱਧਦਾ, ਬਦਲਾਅ ਆਉਂਦਾ, ਜਵਾਨੀ ਉਹਦੇ ਤੇ ਆਉਂਦੀ ਹੈ, ਫਿਰ ਪੱਕੀ ਉਮਰ ਦਾ ਬਣਦਾ, ਸਰੀਰ ਬਦਲੀ ਜਾ ਰਿਹਾ, ਉਹਦੇ ਤੇ ਫਿਰ ਜਵਾਨੀ ਢਲਣਾ ਸ਼ੁਰੂ ਕਰਦੀ ਹੈ, ਬੁਢੇਪਾ ਸ਼ੁਰੂਆਤ ਕਰ ਦਿੰਦਾ। ਜਦੋਂ ਬੁਢੇਪੇ ਤੇ ਟਿਕਦਾ ਤੇ ਬੁਢੇਪਾ ਮੌਤ ਵਾਲੇ ਪਾਸੇ ਲੈ ਜਾਂਦਾ। ਬੰਦੇ ਦਾ ਸਰੀਰ ਗਤੀਸ਼ੀਲ ਹੈ, ਇਹ ਅਗਾਂਹ ਵੱਧਦਾ ਪਿਆ, ਸਾਨੂੰ ਪਤਾ ਲੱਗੇ ਜਾਂ ਨਾ ਲੱਗੇ, ਪਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੀ ਯਾਤਰਾ, ਇੱਕ ਪੰਘੂੜੇ ਤੋਂ ਲੈ ਕੇ ਅਰਥੀ ਤੱਕ ਦੀ ਯਾਤਰਾ, ਇੱਕ ਨਾਮ ਰੱਖਣ ਤੋਂ ਲੈ ਕੇ ਅੰਤਮ ਅਰਦਾਸ ਤੱਕ ਦੀ ਯਾਤਰਾ, ਇਹ ਅਚਨਚੇਤ ਸਾਡਾ ਸਰੀਰ ਵਿਕਾਸ ਕਰੀ ਜਾ ਰਿਹਾ, ਇਹਨੇ ਪਹੁੰਚਣਾ ਹੈ। ਜੇ ਬਾਹਰ ਮੁਖੀ ਇਹ ਢਲ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਦੇਖਣਾ ਤੇ ਸ਼ਬਦ ਦੀ ਵਿਚਾਰ ਤੋਂ ਦੂਰ ਨਹੀਂ ਜਾਣਾ ਕਿ ਭਰਮਤ ਫਿਰਤ ਬੋ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਭਗਤ ਧੰਨਾ ਜੀ ਕਹਿ ਰਹੇ ਨੇ ਕਿ ਤਨ ਟਿਕ ਨਹੀਂ ਰਿਹਾ, ਇਹ ਚਲਾਏਮਾਨ ਹੈ, ਗਤੀਸ਼ੀਲ ਹੈ, ਇਹ ਵਿਕਾਸ ਵਾਲੇ ਪਾਸੇ ਤੁਰਿਆ ਜਾ ਰਿਹਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦੇ ਅਸੀਂ ਅੰਮ੍ਰਿਤ ਬਚਨਾਂ ਤੋਂ ਸ਼ੁਰੂ ਕਰਾਂਗੇ ਇਸ ਤਨ ਦੀ ਕਹਾਣੀ ਕਿ ਕਿਵੇਂ ਇਹ ਗਤੀਸ਼ੀਲ ਹੈ, ਕਿਵੇਂ ਵਿਚਾਰ ਇਹਦੇ ਬਦਲਦੇ। ਜੋ ਬਚਪਨ ਵਿੱਚ ਨੇ ਉਹ ਜਵਾਨੀ ਵਿੱਚ ਨਹੀਂ, ਜੋ ਜਵਾਨੀ ਵਿੱਚ ਨੇ ਉਹ ਬੁਢੇਪੇ ਵਿੱਚ ਨਹੀਂ। ਪਿਆਰੇ, ਜੋ ਬੁਢੇਪੇ ਵਿੱਚ ਨੇ ਉਹ ਬਚਪਨ ਵਿੱਚ ਨਹੀਂ ਸਨ, ਵਿਚਾਰ ਤਬਦੀਲ ਹੋ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ, ਕਿਰਪਾ ਕੀਤੀ ਅੰਮ੍ਰਿਤ ਬਾਣੀ ਦੇ ਅੰਦਰ ਇਸ ਸਰੀਰ ਦੇ ਬਾਹਰ ਮੁਖੀ ਢਲਣ ਨਾਲ ਇਹਦੇ ਅੰਦਰ ਦੀਆਂ ਅਵਸਥਾਵਾਂ ਦਾ ਵੀ ਜ਼ਿਕਰ ਕੀਤਾ। ਉਹ ਸ਼ਬਦ ਅੰਮ੍ਰਿਤ ਬਚਨ ਸ਼ਲੋਕ ਮਾਂਝ ਕੀ ਵਾਰ ਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਕਿ ਪਹਿਲਾਂ ਪਿਆਰ ਲੱਗਾ ਥਨ ਦੁੱਧ। ਗੱਲ ਸਰੀਰ ਦੀ ਹੈ, ਸਰੀਰ ਨਹੀਂ ਟਿਕ ਰਿਹਾ। ਪਹਿਲੀ ਅਵਸਥਾ ਕਿ ਸਰੀਰ ਦਾ ਨਹੀਂ, ਸਰੀਰ ਦਾ ਪਿਆਰ ਸਿਰਫ ਆਪਣੇ ਮਾਂ ਦੇ ਦੁੱਧ ਤੱਕ ਸੀਮਤ ਹੈ। ਪਹਿਲਾਂ ਪਿਆਰ ਲੱਗਾ ਥਨ ਦੁੱਧ, ਥੋੜਾ ਜਿਹਾ ਵਿਕਾਸ ਕੀਤਾ। ਦੂਜਾ ਮਾਏ ਬਾਪ ਕੀ ਸ਼ੁੱਧ, ਇਸੇ ਜਿਸਮ ਨੂੰ ਜਿਹੜਾ ਕੇਵਲ ਸਿਰਫ ਦੁੱਧ ਦਾ ਖੁਰਾਕ ਤੱਕ ਸੀਮਤ ਹੈ, ਉਹਨੂੰ ਆਪਣੇ ਮਾਂ ਔਰ ਪਿਤਾ ਦੀ ਪਹਿਚਾਣ ਹੋਣ ਲੱਗ ਪਈ। ਆਪਣੀ ਮਾਂ ਦੀ ਆਵਾਜ਼ ਨੂੰ, ਆਪਣੇ ਪਿਤਾ ਦੇ ਚਿਹਰੇ ਨੂੰ ਉਹੀ ਬੱਚਾ ਪਹਿਚਾਨਣ ਲੱਗ ਪਿਆ, ਵਿਕਾਸ ਹੋ ਜਾ ਰਿਹਾ। ਪਹਿਲਾਂ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸ਼ੁੱਧ, ਤੀਜੇ ਭਈਆ ਭਾਬੀ ਬੇਟ, ਉਸੇ ਨੂੰ ਪਤਾ ਲੱਗਾ ਵਿਹੜੇ ਵਿੱਚ ਹੋਰ ਵੀ ਮੇਰੇ ਵਰਗੇ, ਉਹਨੂੰ ਭਰਾਵਾਂ ਦੀ, ਭੈਣਾਂ ਦੀ, ਭਰਜਾਈਆਂ ਦੀ, ਬਾਕੀ ਜਿਹੜੇ ਖੂਨ ਦੇ ਰਿਸ਼ਤੇ ਨੇ, ਚਾਚੇ ਤਾਏ ਬਾਬੇ ਮਿੱਤਰ ਸੱਜਣ, ਉਹਨਾਂ ਦੀ ਵੀ ਐਸਤਾ ਪਹਿਚਾਣ ਹੋਣ ਲੱਗ ਪਈ, ਕਿਉਂਕਿ ਗਾਤ ਜਿਹੜਾ ਉਹ ਗਤੀ ਕਰ ਰਿਹਾ ਹੈ ਬਾਹਰੋਂ ਵੀ ਤੇ ਅੰਦਰੋਂ ਵੀ। ਤੀਜਾ ਭਈਆ ਭਾਬੀ ਬੇਟ, ਚੌਥਾ ਪਿਆਰ ਉਪੰਨੀ ਖੇਡ, ਫਿਰ ਅੰਦਰੋਂ ਤਬਦੀਲੀ ਆਈ, ਉਹਨੂੰ ਬਸ ਬਾਹਰ ਮੁਖੀ ਖੇਡਾਂ ਆਖਦੀਆਂ ਚੰਗੀਆਂ ਲੱਗੀਆਂ, ਸਾਰਾ ਦਿਨ ਉਹਨੇ ਖੇਲੀ ਜਾਣਾ ਤੇ ਕਈ ਵਾਰੀ ਖੇਡ ਵਿੱਚ ਇੰਨਾ ਮਸਤ ਹੋ ਜਾਂਦਾ ਤਨ ਵੀ ਤੇ ਅੰਦਰ ਵੀ। ਮੈਂ ਦੋਨੋਂ ਸ਼ਬਦ ਲਏ ਨੇ ਕਿ ਸਰੀਰ ਵੀ ਜਾ ਰਿਹਾ ਅੱਗੇ, ਵਿਚਾਰ ਵੀ ਅੱਗੇ ਜਾ ਰਹੇ ਨੇ, ਸਿਰਫ ਇਹ ਦੁਨਿਆਵੀ ਪੱਧਰ ਤੇ ਰੂਹਾਨੀਅਤ ਵੱਲ ਲੱਗੇ, ਬਾਹਰੋਂ ਸਰੀਰ ਖੇਡ ਰਿਹਾ ਤੇ ਇੰਨਾ ਮਗਨ ਹੋ ਗਿਆ ਉਸ ਖੇਡ ਵਿੱਚ ਕਿ ਕਈ ਵਾਰੀ ਉਸੇ ਬੱਚੇ ਨੂੰ ਘਰ ਖੁਰਾਕ ਸਮੇਂ ਦੀ ਯਾਦ ਵੀ ਨਹੀਂ ਰਹਿੰਦੀ। ਮਹਾਰਾਜ ਕਹਿ ਰਹੇ ਨੇ ਤੀਜਾ ਭਈਆ ਭਾਬੀ ਬੇਦ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ। ਹੁਣ ਅਗਾਂਹ ਵਧਿਆ ਜਿਸਮ ਉਹੀ, ਬਿਰਤੀ ਤਬਦੀਲ ਹੋ ਗਈ, ਜਿਹਨੂੰ ਖੇਡਦਿਆਂ ਹੋਇਆ ਖਾਣਾ ਚੇਤੇ ਨਹੀਂ, ਪੀਣਾ ਚੇਤੇ ਨਹੀਂ, ਆਪਣੇ ਖਾਣ ਦੇ ਵਕਤ ਨੂੰ ਭੁੱਲ ਗਿਆ, ਉਹਨੂੰ ਜੀਵ ਦਾ ਇਹੋ ਜਿਹਾ ਚਸਕਾ ਲੱਗਾ ਹਰ ਵਕਤ ਉਹਦਾ ਧਿਆਨ ਉਹਦੀ ਤਵੱਜੋ ਉਹਦਾ ਰਸੂਖ ਸਿਰਫ ਖਾਣ ਪੀਣ ਵਾਲੇ ਪਾਸੇ ਰਹਿੰਦਾ। ਜਿਸਮ ਉਹੀ ਹੈ, ਅਗਾਂਹ ਵੱਧ ਰਿਹਾ ਤੇ ਸੋਚ ਵੀ ਤਬਦੀਲ ਹੋ ਰਹੀ। ਪੰਜਵੇਂ ਖਾਣ ਪੀਣ ਕੀ ਧਾਤ, ਜਦੋਂ ਖਾਣਾ ਪੀਣਾ ਜੀਵ ਦਾ ਚਸਕਾ ਸੀ ਤੇ ਇਸ ਜੀਵ ਦੇ ਚਸਕੇ ਨਾਲ ਬਾਹਰ ਦੀ ਸੋਭਤ ਹੋਈ। ਆਪਣੀ ਉਮਰ ਦੇ ਇਹਨੂੰ ਕੋਈ ਸਰੀਰ ਮਿਲੇ, ਪਰ ਜੇ ਤਾਂ ਚੰਗੀ ਸੋਭਤ ਵਾਲੇ ਮਿਲ ਜਾਣ ਤੇ ਉਹੀ ਸਰੀਰ ਦਾ ਰੁੱਖ ਦੂਜੇ ਪਾਸੇ ਰੂਹਾਨੀਅਤ ਵੱਲ, ਧਰਮ ਵੱਲ, ਅਧਿਆਤਮਿਕ ਜੀਵਨ ਵੱਲ ਲੈ ਜਾਣਗੇ। ਤੇ ਜੇ ਉਹ ਵਿਸ਼ੇ ਵਾਸਨਾਵਾਂ ਵਿੱਚ ਲੁਪਤ ਹੋਏ ਲੋਕ ਮਿਲਣ ਤੇ ਪਿਆਰਿਓ ਇਸੇ ਜਿਸਮ ਦਾ ਰੁੱਖ, ਇਸੇ ਜਿਸਮ ਦਾ ਮੂੰਹ ਉਹ ਵਾਸਨਾਵਾਂ ਵੱਲ ਧੱਕਦੇ ਨੇ। ਗੁਰੂ ਜੀ ਨੇ ਕਿਹਾ ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾ। ਹੁਣ ਅੰਦਰ ਵੀ ਤਬਦੀਲੀ ਆਈ, ਬਾਹਰ ਵੀ ਵਾਸਨਾ ਦੀਆਂ ਲਹਿਰਾਂ ਉੱਠੀਆਂ। ਵਾਸਨਾ ਵਿੱਚ ਅਧੀਨ, ਵਾਸਨਾ ਦੇ ਵਿੱਚ ਫਸਿਆ ਹੋਇਆ ਇਹ ਜਾਤ ਗੁਜਾਤ ਕੁਛ ਨਹੀਂ ਜਾਣਦਾ। ਛੇਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸਾਂਝ ਕੀਆ ਕਰਵਾਸ। ਹੁਣ ਇਹ ਤਬਦੀਲੀ ਆ ਰਹੀ ਹੈ, ਘਰ ਟਿਕਾਣਾ ਬਣ ਗਿਆ, ਵਿਆਹ ਹੋ ਗਿਆ, ਸ਼ਾਦੀ ਹੋ ਗਈ, ਆਨੰਦ ਕਾਰਜ ਹੋ ਗਿਆ, ਪਰਿਵਾਰ ਦਾ ਵਿਕਾਸ ਹੋਇਆ, ਪੁੱਤਰਾਂ ਧੀਆਂ ਨੇ ਜਨਮ ਲਿਆ। ਤੇ ਮਹਾਰਾਜ ਕਹਿੰਦੇ ਨੇ ਜੋ ਅਵਸਥਾ ਵਿਆਹ ਵੇਲੇ ਸੀ, ਸ਼ਾਦੀ ਵੇਲੇ ਸੀ ਅੰਦਰ ਦੀ, ਜਦੋਂ ਪਰਿਵਾਰ ਵਧਿਆ, ਬੱਚੇ ਦੀ ਉਮਰ ਬੱਚਿਆਂ ਦੀ ਵਧਣ ਲੱਗੀ, ਉਹੀ ਬੰਦਾ ਜਿਹੜਾ ਅੱਤ ਦਾ ਲਾਡ ਪਿਆਰ ਕਰਦਾ ਹੈ ਉਹ ਸਾਰਾ ਦਿਨ ਖਿਜਿਆ ਰਹਿਣ ਲੱਗ ਪਿਆ, ਕਿਉਂਕਿ ਉਹਦੇ ਘਰ ਦਾ ਖਿੱਚਣਾ ਉਹਦੇ ਤਨ ਨੂੰ ਕ੍ਰੋਧ ਖਾਣ ਲੱਗ ਪਿਆ। ਜਿਸਮ ਉਹੀ ਏ ਜਿਹੜਾ ਬਚਪਨ ਵਿੱਚ ਕਲਕਾਰੀਆਂ ਮਾਰ ਰਿਹਾ ਸੀ ਪੰਘੂੜੇ ਚ, ਅੱਜ ਜਦੋਂ ਘਰ ਦਾ ਵਿਸਤਾਰ ਹੋਇਆ ਤੇ ਉਸੇ ਬੰਦੇ ਨੂੰ ਬੱਚਿਆਂ ਦੀ ਕਲਕਾਰੀ ਨਹੀਂ ਚੰਗੀ ਲੱਗ। ਬੇਨਤੀ ਸਮਝੋ, ਜਿਸਮ ਉਹੀ, ਸਰੀਰ ਉਹੀ ਏ, ਆਪ ਕਦੀ ਖੇਡਦਾ ਰਿਹਾ, ਆਪ ਕਦੀ ਹੱਸਦਾ ਰਿਹਾ, ਆਪ ਕਦੀ ਸ਼ਰਾਰਤਾਂ ਕਰਦਾ ਰਿਹਾ, ਆਪ ਕਦੀ ਉੱਚਾ ਬੋਲਦਾ ਰਿਹਾ। ਆਪੇ ਉਹ ਜਿਸਮ ਨੂੰ ਲੈ ਕੇ ਕਈ ਵਾਰੀ ਕਿੰਨਾ ਕਿੰਨਾ ਸਮਾਂ ਘਰ ਦੇ ਵਿੱਚ ਉੱਚੀ ਉੱਚੀ ਬੋਲੀ ਜਾਣਾ, ਉਦੋਂ ਉਹਨੂੰ ਚੰਗਾ ਲੱਗ ਰਿਹਾ, ਪਰ ਅੱਜ ਜਿਸ ਅਵਸਥਾ ਤੇ ਉਹ ਖਲੋਤਾ ਉਹਨੂੰ ਚੰਗਾ ਨਹੀਂ ਲੱਗਦਾ ਕੋਈ ਬੱਚਾ ਉਹਦੇ ਕੋਲ ਉੱਚੀ ਬੋਲੇ। ਸਾਹਿਬ ਨੇ ਕਿਹਾ ਇਹ ਚੇਂਜ ਹੋ ਰਿਹਾ ਹੈ ਜਿਸਮ। ਸਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਵਾ ਤਨ ਨਾਸ। ਤਨ ਮਨ ਧਨ ਨਹੀਂ ਧੀਰੇ, ਸਿਰ ਮੈਂ ਸ਼ਬਦ ਤਨ ਲਿਆ ਹੈ। ਕਹਿਣ ਲੱਗੇ ਅੱਠਵਾਂ ਅਵਸਥਾ ਆਈ, ਹੁਣ ਕ੍ਰੋਧ ਜਿਹੜਾ ਉਹ ਤਨ ਨੂੰ ਖਾਣ ਲੱਗਾ। ਸਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਵਾ ਤਨ ਨਾਸ, ਤੇ ਨਾਵੇਂ ਧੌਲੇ ਉਭੇ ਸਾਹ। ਉਹੀ ਸਰੀਰ ਜਿਹਦੀ ਧੜਕਣ ਤੇਜ਼ ਸੀ, ਸਵਾਸ ਜਲਦੀ ਜਲਦੀ ਰਹਿ ਰਿਹਾ, ਅੱਜ ਇਸ ਅਵਸਥਾ ਤੇ ਆ ਗਿਆ ਕਿ ਕੇਸ ਸਿਰ ਦੇ ਦਾੜੇ ਦੇ ਚਿੱਟੇ ਹੋ ਗਏ, ਤੇ ਜਿਹੜੇ ਸਵਾਸ ਤੇਜ਼ੀ ਚੱਲਦੇ ਸਨ ਉਹਨਾਂ ਸਵਾਸਾਂ ਦੀ ਗਤੀ ਰਫਤਾਰ ਵੀ ਧੀਮੀ ਪੈਣ ਲੱਗ ਪਈ। ਮੇਰੀ ਸਿਰਫ ਇੱਕ ਬੇਨਤੀ, ਜੇ ਗੁਰਮੁਖੋ ਇਹ ਕੱਲੀ ਕਿਸੇ ਹੋਰ ਦੀ ਘਟਨਾ ਨਹੀਂ, ਆਪਾਂ ਜਿੰਨੇ ਬੈਠੇ ਹਾਂ ਇਸ ਪਲ ਵੀ ਸਾਡੇ ਜਿਸਮ ਵਿੱਚ ਇਹ ਕੁਝ ਵਾਪਰ ਰਿਹਾ ਹੈ, ਜਿਹਦੀ ਗੱਲ ਭਗਤ ਧੰਨਾ ਸਾਹਿਬ ਜੀ ਕਹਿ ਰਹੇ ਨੇ ਕਿ ਤਨ ਨਹੀਂ ਟਿਕ ਰਿਹਾ, ਇਸ ਫਿਰ ਵੀ ਇਹ ਚਲਾਏ ਮਾਨ ਹੈ, ਇਹਨੇ ਤੁਰੇ ਜਾਣਾ ਹੈ। ਨਵੇਂ ਨਾਵੇਂ ਧੌਲੇ ਉਪੇ ਸਾਹ, ਦਸਵੇਂ ਦੱਦਾ ਹੋਆ ਸੁਆ, ਗਏ ਸੰਗੀਤ ਪੁਕਾਰੀ ਤਾਂ, ਉੱਡਿਆ ਹੰਸ ਦਸਾਏ ਰਾਹ। ਮਹਾਰਾਜ ਕਹਿੰਦੇ ਨੇ ਆ ਜੇ ਆਦਮੀ ਦੇ ਜਿਸਮ ਦੀ ਯਾਤਰਾ ਇੱਕ ਮਾਂ ਦੇ ਦੁੱਧ ਤੋਂ ਸ਼ੁਰੂ ਹੋਇਆ ਤੇ ਮੜੀਆਂ ਵਿੱਚ ਸਰੀਰ ਦੀ ਰਾਖ ਦੀ ਢੇਰੀ ਬਣ ਗਈ। ਇਹ ਹੈ ਬੰਦੇ ਦਾ ਬਾਹਰ ਮੁਖੀ ਸਰੀਰ ਦੀ ਯਾਤਰਾ ਤੇ ਇਹਦੇ ਅੰਦਰ ਦੇ ਵਿਚਾਰਾਂ ਦੀ ਯਾਤਰਾ। ਪਰ ਇਹਦੇ ਵਿੱਚ ਕਿਤੇ ਜ਼ਿਕਰ ਰੂਹਾਨੀਅਤ ਦਾ ਨਹੀਂ, ਬੰਦਗੀ ਦਾ ਨਹੀਂ, ਸਿਮਰਨ ਦਾ ਨਹੀਂ। ਆਦਮੀ ਦਾ ਜਿਸਮ ਜੇ ਅਸੀਂ ਦੇਖੀਏ, ਇਹ ਅਸਲ ਵਿੱਚ ਅਸੀਂ ਮੌਤ ਵਾਲੇ ਪਾਸੇ ਨੂੰ ਤੁਰੇ ਜਾ ਰਹੇ ਹਾਂ। ਇਸ ਬੇਨਤੀ ਨੂੰ ਜ਼ਰੂਰ ਸਮਝਿਓ, ਟਿਕ ਕੇ ਭਾਵਾਂਗੇ। ਇਹ ਮਨ ਛੇਤੀ ਮੰਨਣ ਨੂੰ ਤਿਆਰ ਨਹੀਂ, ਇਹ ਕਹਿੰਦਾ ਜੇ ਵੇਚ ਅਜੇ ਵਕਤ ਨਹੀਂ ਆਇਆ ਮੌਤ ਦਾ, ਪਰ ਨਹੀਂ, ਜਨਮ ਇੱਕ ਸਿਰਾ ਹੈ ਜ਼ਿੰਦਗੀ ਦਾ ਤੇ ਮੌਤ ਦੂਜਾ ਸਿਰਾ ਹੈ। ਜਿਸ ਵੇਲੇ ਜਨਮ ਹੋਇਆ ਅਸੀਂ ਉਸੇ ਦਿਨ ਹੀ ਮੌਤ ਵਾਲੇ ਪਾਸੇ ਯਾਤਰਾ ਸ਼ੁਰੂ ਕਰ ਦਿੱਤੀ, ਕਿਉਂਕਿ ਤਨ ਟਿਕ ਨਹੀਂ ਰਿਹਾ, ਵਿਚਾਰ ਦਾ ਵਿਸ਼ੇ ਤਨ ਚਲਾਏ ਮਨ। ਜਨਮ ਦੇ ਨਾਲ ਹੀ ਸਾਡੀ ਯਾਤਰਾ ਸ਼ੁਰੂ ਹੋ ਗਈ, ਤੇ ਜਿਹੜਾ ਆਪਾਂ ਸ਼ਵਾਸ ਹੁਣ ਲੈ ਰਹੇ ਹਾਂ ਕਿ ਸਰੀਰ ਨਾਲ ਮੌਤ ਵਾਪਰ ਨਹੀਂ ਰਹੀ, ਹਰ ਖਿੰਡ ਖਿੰਡ ਜਨਮ ਤੋਂ ਬਾਅਦ ਜਦੋਂ ਆਦਮੀ ਪਹਿਲੇ ਸਵਾਸ ਲੈਂਦਾ ਇਹਦੇ ਸਵਾਸ ਸਹੀ ਅਰਥਾਂ ਵਿੱਚ ਮਰਦੇ ਨੇ। ਇੱਕ ਖਿੰਡ ਖਿੰਡ ਮਰਦਿਆਂ, ਇੱਕ ਘੰਟਾ ਘੰਟਾ ਮਰਦਿਆਂ, ਇੱਕ ਦਿਨ ਦਿਨ ਮਰਦਿਆਂ, ਮਹੀਨਾ ਮਹੀਨਾ ਮਰਦਿਆਂ, ਉਹਨੂੰ ਜਮ੍ਹਾਂ ਕਰੀ ਜਾਈਏ ਇੱਕ ਸਾਲ ਮਰਦਿਆਂ ਤੇ ਇੱਕ ਬੰਦੇ ਨੂੰ ਉਹ ਮਰਦਿਆਂ ਮਰਦਿਆਂ 80 ਸਾਲ ਤੱਕ ਪਹੁੰਚ ਗਿਆ। ਪਰ ਚੇਤੇ ਰੱਖਿਓ 80 ਸਾਲ ਅਚਨਚੇਤ ਨਹੀਂ, 80 ਸਾਲ ਤਾਂ ਬਣੇ ਜੇ ਇੱਕ ਇੱਕ ਸਵਾਸ ਮਰਿਆ। ਫਿਰ ਬੇਨਤੀ ਮੇਰੀ ਸਮਝ, ਸਿਰਫ ਟੇਕੇ ਕੇ ਤਨ ਟਿਕਾਵ ਚ ਨਹੀਂ, ਇਹ ਚਲਾਇਮਾਨ ਹੈ। ਅਸੀਂ ਜਿਸ ਦਿਨ ਜਨਮ ਹੋਏ ਉਸ ਦਿਨ ਦੇ ਸ਼ੁਰੂ ਹੋ ਗਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਇੱਕ ਉਦਾਹਰਨ ਬੜੀ ਸੋਹਣੀ ਦਿੱਤੀ ਮਨ ਨੂੰ ਸਮਝਾਉਣ ਲਈ। ਉਦਾਹਰਨ ਇਹ ਹੈ ਕਿ ਜਦੋਂ ਜਿਸਮ ਜਨਮ ਲੈਂਦਾ ਹੈ, ਮਾਤਾ ਦੇ ਉਦਰ ਤੋਂ ਸੰਸਾਰ ਤੇ ਆਇਆ, ਉਸ ਵੇਲੇ ਇਸ ਤਰ੍ਹਾਂ ਕਿ ਜਿਵੇਂ ਇੱਕ ਮਿੱਟੀ ਦਾ ਭਾਂਡਾ ਹੋਵੇ, ਮਿੱਟੀ ਦਾ ਘੜਾ, ਤੇ ਉਸ ਮਿੱਟੀ ਦੇ ਭਾਂਡੇ ਵਿੱਚ, ਉਸ ਮਿੱਟੀ ਦੇ ਘੜੇ ਅੰਦਰ ਪਾਣੀ ਪਿਆ ਹੈ, ਤੇ ਜਿਸ ਦਿਨ ਉਹ ਘੜੇ ਵਿੱਚ ਪਾਣੀ ਪਾਇਆ ਉਸੇ ਦਿਨ ਦਾ ਉਹਦੇ ਵਿੱਚ ਸੁਰਾਖ ਹੋ ਗਿਆ, ਉਸ ਵਿੱਚ ਤੇਲ ਆ ਗਈ। ਭਾਵੇਂ ਉਹ ਤੇਲ ਦਿਸਦੀ ਨਹੀਂ, ਪਰ ਥੋੜਾ ਥੋੜਾ ਕਰਕੇ ਉਸ ਘੜੇ ਦੀ ਤੇਲ ਵਿੱਚੋਂ, ਉਸ ਸੁਰਾਖ ਵਿੱਚੋਂ ਆਪਣੇ ਆਪ ਪਾਣੀ ਜਿਹੜਾ ਉਹ ਸਿਮ ਕੇ ਬਾਹਰ ਆਉਣ ਲੱਗ ਪਿਆ, ਪਾਣੀ ਨਿਕਲਣਾ ਸ਼ੁਰੂ ਹੋਇਆ। ਪਰ ਘੜੇ ਨੂੰ ਕੋਈ ਪਤਾ ਨਹੀਂ, ਕੋਈ ਪਤਾ ਨਹੀਂ ਸਰੀਰ ਘੜੇ ਨੂੰ। ਜਿਸ ਦਿਨ ਦਾ ਜਨਮ ਹੋਇਆ ਇਸ ਆਦਮੀ ਦਾ ਮੂੰਹ ਖੁੱਲਿਆ, ਇਹਦੀ ਨਾਸਕਾ ਖੁੱਲੀਆਂ, ਬਸ ਆਹ ਦੋ ਚੀਜ਼ਾਂ ਨੇ, ਨਾਸਕਾ ਤੇ ਮੂੰਹ। ਜਿਸ ਦਿਨ ਜਨਮ ਹੋਇਆ ਉਸੇ ਦਿਨ ਇਹ ਤੇੜ ਬਣ ਕੇ ਦੋਨੋਂ ਚੀਜ਼ਾਂ ਆ ਗਈਆਂ, ਨੱਕ ਵਿੱਚੋਂ ਵੀ ਸਵਾਸ ਨਿਕਲੇ, ਮੁੱਖ ਵਿੱਚੋਂ ਵੀ ਸਵਾਸ ਨਿਕਲੇ, ਪਰ ਇਸ ਤੇੜ ਦਾ ਪਤਾ ਨਾ ਲੱਗਾ। ਇੱਕ ਇੱਕ ਬੂੰਦ ਕਰਕੇ ਪਾਣੀ ਬਾਹਰ ਸਵਾਸਾਂ ਦਾ ਨਿਕਲਣ ਲੱਗਾ। ਸਭ ਕਿੰਨੇ ਬੰਦੇ ਨੂੰ ਪਤਾ ਹੀ ਉਸ ਦੇ ਲੱਗਾ, ਜਿੱਦਣ ਖਾਲੀ ਘੜਾ ਰਹਿ ਗਿਆ ਅੰਦਰ ਵਾਲਾ ਪਾਣੀ ਤਾਂ ਮੁੱਕ ਗਿਆ, ਪਰ ਮੁਕਾਇਆ ਤਾਂ ਇਹਨਾਂ ਨੇ ਹੈ, ਮੁੱਖ ਨੇ, ਨਾਸਕਾਂ ਨੇ। ਗੁਰੂ ਤੇਗ ਬਹਾਦਰ ਸਾਹਿਬ ਦੇ ਅੰਮ੍ਰਿਤ ਬੋਲ ਨੇ ਕਿ ਚੇਤਨਾ ਹੈ ਤੋ ਚੇਤ ਲੈ, ਮਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਰ ਵਿਹਾਰ ਹੈ ਫੂਟੇ ਘੱਟ ਜਿਉ ਪਾਣੀ। ਜਿਵੇਂ ਟੁੱਟੇ ਕੋਈ ਘੜੇ ਵਿੱਚੋਂ ਪਾਣੀ ਨਿਕਲਦਾ ਤੇ ਬੂੰਦ ਬੂੰਦ ਕਰਕੇ ਪਾਣੀ ਨਾਲ ਭਰਿਆ ਹੋਇਆ ਘੜਾ ਖਾਲੀ ਹੋ ਜਾਂਦਾ ਹੈ। ਭਾਈ ਸੱਜਣੋ, ਇਹ ਸਰੀਰ ਗਤੀਸ਼ੀਲ ਹੈ, ਇੱਕ ਇੱਕ ਸਵਾਸ ਸਵਾਸ ਕਰਦਿਆਂ ਇੱਕ ਦਿਨ ਇਸ ਘੜੇ ਨੇ ਖਾਲੀ ਹੋਣਾ। ਇਹਨੂੰ ਨੈਗੇਟਿਵ ਨਾ ਲੈਣਾ ਵੀ ਅੱਜ ਮੌਤ ਦੀ ਗੱਲ ਕਿਉਂ ਕਰ ਲੱਗੀ। ਇਸ ਕਰਕੇ ਕਿਉਂਕਿ ਤਨ ਵੀ ਭਗਤ ਧੰਨਾ ਜੀ ਕਹਿ ਰਹੇ ਨੇ, ਜਿਹਨੂੰ ਪਾਲਨੇ ਪਏ ਇਹ ਵੀ ਕਿਹੜਾ ਟਿਕ ਰਿਹਾ, ਇਹ ਵੀ ਚਲਾਏ ਮਾਨਕ ਹੈ, ਤੁਰਿਆ ਜਾ ਰਿਹਾ। ਤੇ ਕੱਲਾ ਮੌਤ ਵੇਲੇ ਨਹੀਂ, ਜੇ ਅਸੀਂ ਥੋੜਾ ਜਿਹਾ ਹੋਰ ਜਿਸਮ ਨੂੰ ਦੇਖੀਏ, ਕਈ ਵਾਰੀ ਮੌਤ ਤੋਂ ਪਹਿਲਾਂ ਵੀ ਏਡੀ ਵੱਡੀ ਤਬਦੀਲੀ ਹੁੰਦੀ ਏ ਕਿ ਬੰਦਾ ਸਮਝ ਜਾਂਦਾ ਕਿ ਹੁਣ ਜ਼ਿੰਦਗੀ ਦੀ ਕਹਾਣੀ, ਜ਼ਿੰਦਗੀ ਦਾ ਚੈਪਟਰ ਖਤਮ ਹੋਣ ਵਾਲਾ ਹੈ। ਥੋੜਾ ਜਿਹਾ ਅਸੀਂ ਬਾਣੀ ਵਿੱਚੋਂ ਪਵਿੱਤਰ ਵਚਨ ਲੈ ਲਈਏ, ਸਥਿਰਤਾ ਕੋਈ ਚੀਜ਼ ਵੀ ਨਹੀਂ। ਜੋ ਕੁਛ ਸੰਸਾਰ ਵਿੱਚ ਦੇਖਦੇ ਹਾਂ ਇਹਨੇ ਇੱਕ ਦਿਨ ਸਮੇਟੇ ਜਾਣਾ ਤੇ ਸਮੇਟਿਆ ਜਾ ਰਿਹਾ। ਬਹੁਤ ਕੁਛ ਜਿਹੜਾ ਉਹ ਖਤਮ ਹੋ ਚੁੱਕਾ ਤੇ ਬਹੁਤ ਕੁਛ ਖਤਮ ਹੋਣ ਦੇ ਨੇੜੇ ਨੇ, ਤੇ ਜੋ ਕੋਈ ਦ੍ਰਿਸ਼ਟਮਾਨ ਹੈ ਇਹ ਵੀ ਤਾਂ ਖਤਮ ਹੋਣ ਵਾਲੇ ਪਾਸੇ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮੈਂ ਕੁਛ ਸ਼ਲੋਕ ਉਸ ਮਹਾਨ ਦਰਵੇਸ਼ ਦੇ, ਬਾਬਾ ਫਰੀਦ ਸਾਹਿਬ ਦੇ ਚੁਣੇ ਨੇ ਕਿ ਅੱਜ ਗਾਤ ਤਨ ਸਰੀਰ ਕਾਇਆ ਜਿਸਮ ਬੋਡੀ ਇਹ ਦਿਨ ਬ ਦਿਨ ਕਿਵੇਂ ਜਰਜਰੀ ਹੋ ਕੇ ਖਤਮ ਹੁੰਦੀ ਪਈ। ਭਗਤ ਧੰਨਾ ਜੀ ਕਹਿੰਦੇ ਇਹਨੇ ਟਿਕੇ ਵੀ ਰਹਿਣਾ, ਇਹ ਚਲਾਇਮਾਨ ਹੈ। ਬਾਬਾ ਫਰੀਦ ਸਾਹਿਬ ਦੇ ਬਚਨ ਨੇ, ਉਹ ਕਹਿੰਦੇ ਨੇ ਦੇਖੋ ਕਿ ਕੱਲਾ ਆਪਾਂ ਹੀ ਚਲਾਇਮਾਨ ਨਹੀਂ, ਆਪਣੇ ਘਰ ਦੇ ਵਿੱਚ ਲਾਏ ਹੋਏ ਇੱਕ ਪੇਡੇ ਰੁੱਖ ਵੱਲ, ਪੌਦੇ ਵੱਲ ਆਪਾਂ ਦੇਖੀਏ, ਜਦੋਂ ਉਹ ਧਰਤੀ ਵਿੱਚੋਂ ਨਿਕਲਦਾ ਤੇ ਉਹਦੇ ਹਰੇ ਪੱਤੇ ਉਹਦੀਆਂ ਟਾਹਣੀਆਂ ਤੋਂ ਬਾਹਰ ਆਉਂਦੇ ਤੇ ਕਿੰਨੇ ਚੰਗੇ ਲੱਗਦੇ ਨੇ, ਤੇ ਹਰ ਸਾਲ ਉਹਨਾਂ ਪੱਤਿਆਂ ਦਾ ਸੁਭਾਅ ਹੈ ਕਿ ਉਹਨਾਂ ਨੂੰ ਸੀਤ ਨੇ, ਸਰਦੀ ਨੇ, ਪੱਤ ਝੜ ਨੇ ਟਾਹਣੀ ਤੋਂ ਤੋੜ ਕੇ ਲੈ ਜਾਣੇ ਤੇ ਨਵੇਂ ਪੱਤੇ ਉਹਦੀ ਥਾਂ ਤੇ ਆ ਜਾਂਦੇ। ਬਾਬਾ ਸਾਹਿਬ ਨੇ ਕਿਹਾ ਕਿ ਦੇਖੋ ਇੱਕ ਰੁੱਖ ਉਹਦੇ ਪੱਤੇ ਵੀ ਗਤੀਸ਼ੀਲ ਨੇ, ਉਹ ਵੀ ਜਿਹੜੇ ਨੇ ਉਹ ਹਰ ਸਾਲ ਆਪਣੇ ਆਪ ਨੂੰ ਚੇਂਜ ਕਰ ਰਿਹਾ। ਰੁੱਖ ਅੱਜ ਜਿਹੜਾ ਪੱਤਾ ਹੈ ਉਹਨੇ ਅਗਲੇ ਸਾਲ ਨਹੀਂ ਰਹਿਣਾ। ਕਹਿਣ ਲੱਗੇ ਭਾਈ ਜਿਵੇਂ ਰੁੱਖ ਦੇ ਪੱਤੇ ਖਰੇ ਤੋਂ ਪੀਲੇ, ਪੀਲੇ ਤੋਂ ਬਾਅਦ ਟੁੱਟ ਜਾਂਦੇ ਨੇ, ਜਿਹੜੇ ਜਿਸਮ ਅੱਜ ਦਿਸਦੇ ਪਏ ਨੇ, ਜਿਹੜੇ ਅੰਗ ਜਵਾਨੀ ਵਿਚ ਸ਼ਕਤੀਸ਼ਾਲੀ ਨੇ, ਕਈ ਵਾਰੀ ਜਿੰਦ ਸ਼ਰੀਰ ਵਿਚ ਪਈ ਹੁੰਦੀ ਏ, ਮਨ ਸੋਚਦਾ ਹੁੰਦਾ ਹੈ, ਤੇ ਤਨ ਦੇ ਇੰਦਰੇ ਜਿਹੜੇ ਨੇ ਉਹ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਜਾਂਦੀ। ਸ਼ਰੀਰ ਦੇ ਇੰਦਰੇ ਜਿਸਮ ਦੇ ਮਰਮ ਤੋਂ ਪਹਿਲਾਂ ਮਰਦੇ ਦੇਖੇ। ਬਾਣੀ ਮੁਤਾਬਕ ਬਾਬਾ ਫਰੀਦ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਰੁੱਤ ਫਿਰੀ ਵਣ ਕੰਬਿਆ, ਰੁੱਤ ਤਬਦੀਲ ਹੋਈ, ਮੌਸਮ ਚੇਂਜ ਹੋਇਆ, ਤੇ ਪੂਰੇ ਦਾ ਪੂਰਾ ਜੰਗਲ ਬਨਸਪਤੀ ਜਿਹੜੀ ਸੀ ਉਹ ਕੰਬ ਗਈ। ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਝੜ ਬਾਹੇ, ਪੱਤੇ ਜਿਹੜੇ ਅੱਤ ਦੇ ਖਰੇ ਸਨ ਉਹ ਵੀ ਪੀਲੇ ਹੋ ਕੇ ਜ਼ਮੀਨ ਤੇ ਡਿੱਗ ਪਏ। ਚਾਰੇ ਕੁੰਡਾ ਢੂੰਡੀਆਂ, ਰਹਿਣ ਕਿਥਾਉਂ ਨਾਹੀਂ। ਕਿੰਨੇ ਚਾਂਦ ਚੁਪੇਰੇ ਦੇਖਿਆ, ਹਰ ਚੀਜ਼ ਚਲਾਏ ਮਾਨ ਗਏ, ਕੋਈ ਵੀ ਚੀਜ਼ ਰੁਕਣ ਵਾਲੀ ਨਹੀਂ। ਇਸ ਦੇ ਸੰਬੰਧ ਵਿੱਚ ਇੱਕ ਬੜੀ ਸੋਹਣੀ ਖਿਆਲ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਣਾ ਦੇ ਨੇ, ਭਾਵੇਂ ਉਹ ਕਾਵਕ ਰੂਪ ਕਵਿਤਾ ਦੇ ਰੂਪ ਵਿੱਚ ਨੇ, ਪਰ ਮੈਂ ਸਿਰਫ ਉਹਦੇ ਭਾਵ ਅਰਥ ਜੇ ਆਪ ਨਾਲ ਜ਼ਰੂਰ ਸਾਂਝੇ ਕਰਦੇ ਹਾਂ। ਪੰਜਾਬ ਵਿੱਚ ਪੋਹ ਦੇ ਮਹੀਨੇ ਵਿੱਚ ਬਹੁਤ ਸੀਤ ਪੈਂਦੀ ਹੈ, ਠੰਡੀ ਹਵਾ ਖੱਡੀਆਂ ਨੂੰ ਚੀਰਦੀ, ਤੇ ਜਦੋਂ ਪੋਹ ਸ਼ੁਰੂ ਹੁੰਦਾ ਹੈ ਤੇ ਸੀਤ ਨਾਲ ਜਿਹੜੇ ਟਾਹਲੀ ਦੇ ਪੱਤੇ ਨੇ ਉਹ ਟਾਹਲੀ ਦੇ ਟਾਹਣੀਆਂ ਨੂੰ ਛੱਡ ਛੱਡ ਕੇ ਜ਼ਮੀਨ ਤੇ ਡਿੱਗਦੇ ਪਏ ਨੇ, ਤੇ ਭਾਈ ਸਾਹਿਬ ਹੋਣਾ ਨੇ ਇੱਕ ਟਾਹਲੀ ਦੇ ਪੱਤੇ ਤੇ ਹਵਾ ਦੀ ਆਪਸੀ ਗੱਲਬਾਤ ਉਹਨਾਂ ਦੇ ਹੈਣ ਆਪਣੀ ਖਿਆਲ, ਉਹਨਾਂ ਦਾ ਸਮਾਨ, ਉਹਨਾਂ ਦੀ ਗੱਲਬਾਤ ਆਪਣੀ ਰਚਨਾ ਵਿੱਚ ਲਿਖੀ। ਕਹਿਣ ਲੱਗੇ ਟਾਹਲੀ ਦੇ ਪੱਤੇ ਨੂੰ ਜਦੋਂ ਸੀਤ ਹਵਾ ਪਈ ਉਹ ਛਣਕਿਆ, ਉਹ ਥਿੜਕਿਆ, ਟਾਹਣੀ ਤੋਂ ਟੁੱਟਦੇ ਟੁੱਟਦੇ ਨੇ ਜ਼ਮੀਨ ਤੇ ਡਿੱਗਦੇ ਨੇ। ਹਵਾ ਨੂੰ ਕਿਹਾ ਕਿ ਅਸਾਂ ਤੇਰਾ ਕੁਝ ਵਿਗਾੜਿਆ ਤਾਂ ਨਹੀਂ, ਪਹਾੜ ਤੇਰੇ ਰਸਤੇ ਵਿੱਚ ਰੁਕਾਵਟ ਨੇ, ਉੱਚੀਆਂ ਇਮਾਰਤਾਂ ਤੇਰੇ ਰਸਤੇ ਵਿੱਚ ਰੁਕਾਵਟ ਬਣ ਸਕਦੀਆਂ ਨੇ, ਰੁੱਖ ਦਾ ਤਨਾ ਤੇਰੇ ਰਸਤੇ ਵਿੱਚ ਰੁਕਾਵਟ ਬਣ ਸਕਦਾ, ਅਸੀਂ ਵਿਚਾਰੇ ਤਾਂ ਇੰਨੀ ਹਸਤੀ ਨਹੀਂ ਰੱਖਦੇ ਕਿ ਤੇਰਾ ਮੁਕਾਬਲਾ ਅਸੀਂ ਕਰ ਸਕੀਏ, ਤੂੰ ਜਿਹੜੇ ਪਾਸੇ ਦੀ ਚੱਲਦੀ ਏ ਅਸੀਂ ਉਸੇ ਪਾਸੇ ਨੂੰ ਪ੍ਰਵਾਨ ਹੋ ਕੇ ਉਸੇ ਪਾਸੇ ਆਪਣਾ ਰੁੱਖ ਕਰ ਲੈਂਦੇ ਹਾਂ, ਤੇਰਾ ਕੁਛ ਵਿਗਾੜਿਆ ਨਹੀਂ, ਸਾਨੂੰ ਮਾਂ ਦੇ ਗੱਲ ਲੱਗਿਆ ਨੂੰ ਤੂੰ ਤੋੜਨੀ ਕਿਉਂ ਪਈ। ਉਸ ਹਵਾ ਰਾਹੀਂ ਭਾਈ ਸਾਹਿਬ ਉੱਤਰ ਦਿੰਦੇ ਨੇ, ਹਵਾ ਨੇ ਕਿਹਾ ਭੋਲਿਓ ਇਹ ਤਾਂ ਚੱਲੋ ਚੱਲੀ ਦੀ ਸਦਕ ਹੈ, ਤੇ ਜਿਸ ਦਿਨ ਦਾ ਇਹ ਸੰਸਾਰ ਪਰਮਾਤਮਾ ਨੇ ਸਿਰਜਿਆ ਚੱਲਣ ਦੀ ਖੇਡ ਵੀ ਉਸੇ ਦਿਨ ਦੀ ਬਣਾ ਦਿੱਤੀ, ਚੱਲਦੇ ਵੀ ਉਸ ਦਿਨ ਦੇ ਪਏ ਨੇ, ਚੱਲੋ ਚੱਲੀ ਦੀ ਸਦਕ ਹੈ। ਨਾਲੇ ਤੁਸੀਂ ਮੇਰੇ ਤੇ ਗਿਲਾ ਤਾਂ ਕਰੋ, ਤੁਸੀਂ ਕਹਿ ਰਹੇ ਹੋ ਕਿ ਸਾਨੂੰ ਧੱਕੇ ਨਾਲ ਕਿਉਂ ਤੋੜ ਰਹੀ ਹੈ। ਕਹਿਣ ਲੱਗੀ ਪੱਤਿਓ ਮੇਰੇ ਵੱਲ ਝਾਤੀ ਮਾਰ ਕੇ ਦੇਖੋ, ਮੈਂ ਕਿਹੜੀ ਇੱਕ ਜਗ੍ਹਾ ਤੇ ਟਿਕਣੀ ਪਈ ਆ, ਮੈਂ ਵੀ ਤਾਂ ਪ੍ਰਵਾਹਤ ਹਾਂ, ਮੈਂ ਅੱਜ ਹੁਣ ਇੱਥੇ ਘੜੀ ਨੂੰ ਅੱਗੇ ਜਿਸ ਦਿਨ ਦੀ ਮੈਨੂੰ ਵੀ ਪਰਮਾਤਮਾ ਨੇ ਤੱਤ ਰੂਪ ਚ ਪੈਦਾ ਕੀਤਾ, ਟਿੱਕੀ ਮੈਂ ਵੀ ਚਲਾਏਮਾਨ ਹਾਂ। ਹਵਾ ਕਿਹੜੀ ਰੁਕਦੀ, ਉਹ ਵੀ ਚਲਾਏਮਾਨ ਹੈ। ਭਾਈ ਸਾਹਿਬ ਕਹਿੰਦੇ ਨੇ ਅਗਲੀ ਗੱਲ ਹਵਾ ਨੇ ਕਹੀ, ਕਹਿਣ ਲੱਗੀ ਪਿਛਲਾ ਸਾਲ ਚੇਤੇ ਕਰੋ, ਇੱਕ ਸਾਲ ਪਹਿਲਾਂ ਤੁਸੀਂ ਆਏ ਤੇ ਤੁਹਾਡਾ ਸਰੀਰ ਤੁਹਾਡਾ ਰੰਗ ਅੱਜ ਵਾਲਾ ਨਹੀਂ ਸੀ, ਤੁਸੀਂ ਇਸ ਟਾਹਣੀ ਉੱਪਰ ਜਦੋਂ ਪੈਦਾ ਹੋਏ ਤੁਹਾਨੂੰ ਇੰਨੀ ਛੇਤੀ ਸੀ, ਇੰਨੀ ਕਾਹਲੀ ਸੀ, ਆਪਣੇ ਤੋਂ ਪਹਿਲਾਂ ਜਿਹੜੇ ਪੱਤੇ ਨੇ ਤੁਸੀਂ ਜਲਦੀ ਨਾਲ ਤੇਜ਼ੀ ਨਾਲ ਉਹਨਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ, ਤੁਸੀਂ ਇੱਕ ਸਾਲ ਆਪਣੇ ਤੋਂ ਪਹਿਲਿਆਂ ਨੂੰ ਤੋਰਿਆ ਉਹ ਦਿਨ ਚੇਤੇ ਕਰੋ, ਤੇ ਜੇ ਤੁਸੀਂ ਤੋਰਿਆ ਤੁਹਾਨੂੰ ਤੋਰਨ ਵਾਸਤੇ ਕਿਛ ਹੋਰ ਲਿਆਉਂਦਾ ਪਿਆ। ਇਹ ਤਾਂ ਚਲੋ ਚੱਲੀ ਦੀ ਖੇਡ ਹੈ ਕਿ ਇੱਕ ਚਲਿਆ ਜਾ ਰਿਹਾ, ਦੂਜਾ ਉਹਦੀ ਥਾਂ ਲੈ ਰਿਹਾ, ਤੇ ਜਿਹੜਾ ਅੱਜ ਥਾਂ ਲੈ ਕੇ ਬੈਠਾ ਉਹ ਮਤ ਸੋਚੇ ਮੈਂ ਅਗਲੇ ਸਾਲ ਕਾਇਮ ਰਹਿਣਾ। ਜਿਸ ਘਰ ਵਿੱਚ ਜਿਸ ਚੌਂਕੇ ਦਾ ਸ਼ਿਕਾਰ ਕਦੀ ਇੱਕ ਨੂੰਹ ਬਣ ਕੇ ਆਉਂਦੀ ਏ, ਉਹ ਸੱਸ ਨੂੰ ਤੋਰਦੀ ਏ, ਯਾਦ ਰੱਖੋ ਕੱਲ ਨੂੰ ਉਹਦੀ ਨੂੰਹ ਨੇ ਆਉਣਾ, ਉਸੇ ਨੂੰਹ ਨੇ ਸੱਸ ਬਣਨਾ, ਉਹਨੂੰ ਕਿਸੇ ਨੇ ਤੋੜ ਦੇਣਾ। ਚੱਲੋ ਚੱਲੀ ਦੀ ਸੱਦ ਬਾਬਾ ਸਾਹਿਬ ਨੇ ਕਿਹਾ। ਕਹਿਣ ਲੱਗੇ ਰੁੱਤ ਫਿਰੀ ਵਣ ਕੰਬਿਆ, ਪੰਤ ਝੜੇ ਚੜ ਪਾਏ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਉਂ ਨਾ ਕੀ ਕੋਈ ਥਾਂ ਵੀ ਟਿਕੀ ਨਹੀਂ। ਆਓ ਥੋੜਾ ਜਿਹਾ ਅਸੀਂ ਗਾਤ ਵੱਲ ਜਿਸਮ ਵੱਲ ਤਨ ਦੇ ਸਿਰਫ ਕੇਂਦਰਿਤ ਰਹੀਏ ਕਿ ਤਨ ਚਲਾਇਮਾਨ ਹੈ। ਬਾਬਾ ਸਾਹਿਬ ਦੇ ਮੈਂ ਦੋ ਕੁ ਬਚਨ ਲਏ ਨੇ ਇਸ ਤਨ ਦੀ ਗਤੀਸ਼ੀਲਤਾ ਬਾਰੇ, ਇਸ ਦੇ ਬਿਨਸਮ ਦੇ ਬਾਰੇ ਆਪਾਂ ਦੇਖਦੇ ਹਾਂ। ਅੱਖਾਂ ਨੇ ਸਾਡੇ ਵਿੱਚ ਅਨੇਕਾਂ ਬੈਠੇ ਨੇ, ਜਿਹੜੀ ਅੱਖਾਂ ਦੀ ਸ਼ਕਤੀ ਜਵਾਨੀ ਵਿੱਚ ਸੀ ਉਹ ਅੱਜ ਨਹੀਂ ਰਹੀ। ਕਈ ਐਸੇ ਸੱਜਣ ਦੇਖਣ ਨੂੰ ਮਿਲਦੇ ਨੇ ਕਿ ਉਹਨਾਂ ਦੇ ਜਿਸਮ ਵਿੱਚ ਅਜੇ ਜਿੰਦ ਕਾਇਮ ਹੈ ਪਰ ਅੱਖਾਂ ਗਤੀਸ਼ੀਲ, ਉਹ ਜਿੰਦ ਦੇ ਨਿਕਲਣ ਤੋਂ ਪਹਿਲਾਂ ਉਹਨਾਂ ਵਿੱਚੋਂ ਜੋਤ ਨਿਕਲ ਗਈ ਹੈ, ਤਨ ਟਿਕ ਨਹੀਂ ਰਿਹਾ, ਇਹ ਜਾ ਰਿਹਾ। ਅੱਖਾਂ ਸਿਰਫ ਇੱਕ ਖੋਲ ਨੇ, ਡੇਲੇ ਚਮਕਦੇ ਜ਼ਰੂਰ ਨੇ, ਪੁਤਲੀਆਂ ਚਮਕਦੀਆਂ ਪ੍ਰਤੀਤ ਹੁੰਦੀਆਂ ਨੇ ਪਰ ਅੰਦਰੋਂ ਜੋਤ ਮਰ ਚੁੱਕੀ ਹੈ। ਕੰਨ ਨੇ ਸਿਰਫ ਸੁਰਾਖ ਨੇ, ਤੇ ਕਈ ਐਸੇ ਸੱਜਣ ਨੇ ਕਿ ਕੰਨਾਂ ਤੇ ਸੁਰਾਖ ਕਾਇਮ ਨੇ ਪਰ ਅੰਦਰੋਂ ਸਰੋਤ ਮਰ ਚੁੱਕੀ ਏ। ਕੀ ਇਹ ਮਰਦੇ ਹੋਏ ਇੰਦਰੇ ਦੱਸ ਨਹੀਂ ਰਹੇ ਕਿ ਤੇਰੇ ਨਾਲ ਅਸੀਂ ਜੀਵੰਤ ਆਏ ਸਾਂ ਪਰ ਦੇਖ ਅਸੀਂ ਮਰ ਚੱਲੇ ਹਾਂ। ਚੇਤੇ ਰੱਖੀ ਜਿਸ ਤਨ ਲੱਗੇ ਸਾਂ ਇੱਕ ਦਿਨ ਤੂੰ ਵੀ ਮਰਨਾ। ਤਨ ਟਿਕਣਾ ਨਹੀਂ, ਅੱਖਾਂ ਦੀ ਜੋਤ ਜਾ ਰਹੀ ਏ, ਕੰਨਾਂ ਦੀ ਸਰੋਤ ਮਰਦੀ ਜਾ ਰਹੀ ਹੈ, ਜ਼ਬਾਨ ਤੇ ਬੋਲ ਮਰਦੇ ਜਾ ਰਹੇ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਪੈਰਾਂ ਦੀ ਸ਼ਕਤੀ ਖੀਣ ਹੁੰਦੀ ਪਈ ਏ, ਹੱਥਾਂ ਦੀ ਤਾਕਤ ਦੀ ਪਕੜ ਖਤਮ ਹੁੰਦੀ ਪਈ ਏ। ਕਹਿੰਦੇ ਨੇ ਜਦੋਂ ਸਰੀਰ ਮੰਜੇ ਤੇ ਪਿਆ, ਅੱਖਾਂ ਨਾਲ ਦਿਸਦਾ ਨਹੀਂ, ਜ਼ਬਾਨ ਨਾਲ ਬੋਲਿਆ ਨਹੀਂ ਜਾਂਦਾ, ਦੰਦ ਕਿਸੇ ਚੀਜ਼ ਨੂੰ ਚਬਾਉਂਦੇ ਨਹੀਂ, ਪੈਰਾਂ ਨਾਲ ਤੁਰਿਆ ਨਹੀਂ ਜਾਂਦਾ, ਹੱਥਾਂ ਨਾਲ ਪਕੜ ਨਹੀਂ ਹੁੰਦੀ, ਉਸ ਵੇਲੇ ਪੂਰਾ ਜਿਸਮ ਅੰਦਰੋਂ ਢਾਹਾਂ ਮਾਰ ਕੇ ਕਹਿੰਦਾ ਵਾਹ ਪਰਮਾਤਮਾ, ਜਿਹੜੇ ਸੱਜਣ ਸਾਥੀ ਨਾਲ ਆਏ ਸਨ ਉਹ ਵੀ ਧੋਖਾ ਦੇ ਕੇ ਚਲੇ ਗਏ, ਉਹਨਾਂ ਦਾ ਭਾਰ ਹੀ ਢੋਣਾ ਪਿਆ ਵਾ, ਸਹਾਇਤਾ ਵਾਸਤੇ ਤਾਂ ਕੋਈ ਵੀ ਮੇਰੇ ਕੋਲ ਨਹੀਂ। ਭਾਰ ਢੋਣ ਦਾ ਮਤਲਬ ਹੱਥਾਂ ਦਾ ਭਾਰ ਚੁੱਕਿਆ ਹੈ ਪਰ ਹੱਥਾਂ ਦੀ ਪਕੜ ਦੇਖੀ, ਪੈਰ ਜਿਸਮ ਨਾਲ ਲੱਗੇ ਨੇ ਪਰ ਪੈਰਾਂ ਵਿੱਚ ਤੁਰਨ ਦੀ ਸ਼ਕਤੀ ਨਹੀਂ। ਬਾਬਾ ਸਾਹਿਬ ਦੇ ਤਿੰਨ ਬਚਨ ਨੇ, ਪਹਿਲਾ ਬਚਨ ਹੈ ਕਿ ਅੱਖੀ ਦੇਖ ਪਤੀੜੀਆਂ ਭਰਮਤ ਬਿਰਤ ਬੋ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਅੱਖਾਂ ਪਤਲੀਆਂ ਪੈ ਗਈਆਂ, ਕਮਜ਼ੋਰ ਹੋ ਗਈਆਂ, ਅੱਖੀ ਦੇਖ ਪਤੀੜੀਆਂ ਸੁਣ ਸੁਣ ਰੀਨੇ, ਕੰਨ ਸਖਣੇ ਹੋ ਗਏ, ਖਾਲੀ ਹੋ ਗਏ। ਅੱਖੀ ਦੇਖ ਪਤੀੜੀਆਂ ਸੁਣ ਸੁਣ ਰੀਨੇ, ਕੰਨ ਸ਼ਾਂਤ ਪਕੰਦੀ ਆਈਆਂ, ਸ਼ਖਾਵਾਂ ਪੱਕ ਗਈਆਂ, ਖੋਰ ਕਰਨ ਦੀ ਵੰਨ ਜਿਸਮ ਦੇ ਇੰਦਰੀਆਂ ਦਾ ਕੇਸਾਂ ਦਾ ਰੰਗ ਹੋਰ ਹੋ ਗਿਆ। ਉਸ ਤੋਂ ਅਗਲਾ ਬਚਨ ਇਸੇ ਅੰਮ੍ਰਿਤ ਬਚਨਾਂ ਵਿੱਚੋਂ ਹੀ, ਕਹਿਣ ਲੱਗੇ ਇੰਨੀ ਨਿੱਕੀ ਜੰਗੀ ਹੈ, ਜਿਸਮ ਉਹੀ ਹੈ, ਜੰਗੀਆਂ ਦਾ ਅਰਥ ਇੰਨੀ ਨਿੱਕੀ ਜੰਗੀ ਹੈ, ਇਹਨਾਂ ਸੋਹਣੀਆਂ ਲੱਤਾਂ ਨਾਲ, ਇਸ ਸਰੀਰ ਨਾਲ, ਥਲ ਡੂੰਗਰ ਭਵੇ ਹੋਣ, ਪਹਾੜੀ ਰਸਤਿਆਂ ਤੇ ਚੜ ਜਾਣਾ ਛਾਲੇ ਮਾਰਦੇ, ਮੈਦਾਨੀ ਰਸਤਾ ਕਈ ਕਈ ਮੀਲ ਤੁਰੇ ਜਾਣਾ ਥੱਕੜਾ ਨਾਲ, ਕਹਿਣ ਲੱਗੇ ਸਰੀਰ ਉਹੀ ਹੈ, ਲੱਤਾਂ ਵੀ ਉਹੀ ਨੇ, ਪਰ ਜਿਹੜੀਆਂ ਲੱਤਾਂ ਪਹਾੜਾਂ ਤੇ ਚੜਦੀਆਂ ਸਨ, ਮੈਦਾਨਾਂ ਦਾ ਸਫ਼ਰ ਤੈਅ ਕਰਦੀਆਂ ਸਨ, ਜਿਹੜੀਆਂ ਇੱਕ ਖਿੰਡ ਵਿੱਚ ਚੜਾਈ ਚੜ੍ਹਦੀਆਂ ਕਦੀ ਥੱਕਦੀਆਂ ਨਹੀਂ ਸਨ। ਸੱਚਾਈ ਹੈ ਜੇ ਕਿ ਪੌੜੀ ਦੇ ਦੋ ਕੁ ਸਟੈਪ ਚੜ੍ਹਨੇ ਹੋਣ ਬੰਦੇ ਨੂੰ ਸਾਹ ਚੜ ਜਾਂਦਾ, ਕਹਿੰਦੇ ਨੇ ਸਰੀਰ ਨਾਸ਼ਵੰਤ ਹੈ। ਲੱਤਾਂ ਉਹੀ ਨੇ ਪਰ ਲੜਖੜਾ ਗਈ। ਬਾਬਾ ਸਾਹਿਬ ਜੀ ਦੇ ਅੰਮ੍ਰਿਤ ਬੋਲ, ਕਹਿਣ ਲੱਗੇ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵਿਓਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ, ਅੱਜ ਵੁਜ਼ੂ ਕਰਨਾ ਨਮਾਜ਼ ਪੜ੍ਹਨ ਤੋਂ ਪਹਿਲਾਂ, ਤੇ ਜੇ ਕਹਿੰਦੇ ਆ ਭਾਈ ਕਿ ਵੁਜ਼ੂ ਕਰਨ ਵਾਸਤੇ ਪਾਣੀ, ਤੇ ਉੱਤਰ ਮਿਲਦਾ ਕਿ ਪਾਣੀ ਤੁਹਾਡੇ ਕੋਲ ਨਜ਼ਦੀਕ ਸਿਰ ਕੋਲ ਰੱਖਿਆ। ਕਹਿਣ ਲੱਗੇ ਕਦੀ ਸਿਰ ਵੱਲ ਦੇਖਣਾ ਪਾਣੀ ਨੂੰ ਤੇ ਕਦੀ ਪੈਰਾਂ ਵੱਲ ਦੇਖਣਾ ਕਿ ਜਿਹੜੇ ਪੈਰ ਇੰਨਾ ਦੂਰੀ ਤੱਕ ਸਬਰ ਕਰਦੇ ਸਨ, ਅੱਜ ਇੰਨੀ ਸ਼ਕਤੀ ਨਹੀਂ ਕਿ ਇਹ ਲੱਤਾਂ ਨਾਲ ਉੱਠ ਕੇ ਮੈਂ ਪਾਣੀ ਦੇ ਕੁਜੇ ਨੂੰ ਵੀ ਸਰਹਾਣੇ ਤੋਂ ਪਕੜ ਸਕਾਂ। ਤਨ ਟਿਕ ਨਹੀਂ ਰਿਹਾ। ਬਾਬਾ ਜੀ ਕਹਿ ਰਹੇ ਨੇ ਭਾਈ ਕਿ ਅੱਜ ਫਰੀਦਾ ਕੁਜੜਾ ਸਹਿਜੋਹਾਂ ਥੀਓਮ, ਤੇ ਤੀਜਾ ਬਚਨ ਹੈ ਉਹਨਾਂ ਦਾ, ਕਹਿਣ ਲੱਗੇ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਤੇ ਬੰਦਾ ਕਦੀ ਵੀ ਕਿਸੇ ਦੇ ਢਲਦੇ ਹੋਏ ਜਿਸਮ ਨੂੰ ਦੇਖ ਕੇ ਮਜ਼ਾਕ ਨਾ ਉਡਾਏ। ਇਹ ਸੱਚਾਈ ਦੇ ਜਦੋਂ ਬੰਦੇ ਕੋਲ ਸਰੀਰਕ ਤੌਰ ਤੇ ਜਿਸਮਾਨੀ ਤੌਰ ਤੇ ਤਾਕਤ ਹੁੰਦੀ ਏ ਉਹ ਅਕਸਰ ਬਜ਼ੁਰਗਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੰਦਾ ਹੈ। ਇਹ ਹੈ ਸਰੀਅਤ ਹੈ, ਉਹਨੂੰ ਆਪਣੇ ਜੋਗਨ ਦਾ ਆਪਣੇ ਸਰੀਰ ਦਾ ਮਾਣ ਹੈ। ਸ਼ੇਖ ਸਾਦੀ ਨੇ ਇੱਕ ਗੱਲ ਬੜੀ ਸੋਹਣੀ ਲਿਖੀ ਹੈ ਕਿ ਕੁਝ ਨੌਜਵਾਨ ਆਪਣੇ ਜਿਸਮ ਦੇ ਮਾਣ ਵਿੱਚ ਮੱਤੇ ਹੋਏ ਤੇ ਸੱਚਾਈ ਇਹ ਜੇ ਜਵਾਨੀ ਦਾ ਨਸ਼ਾ ਵੀ ਆਪਣਾ ਹੈ। ਇਹ ਇਹੋ ਜਿਹਾ ਨਸ਼ਾ ਹੈ ਕਿ ਮੈਂ ਕੱਲ ਸ਼ਾਇਦ ਅਰਜ਼ ਕੀਤੀ ਸੀ ਸਵੇਰੇ ਕਿ ਆਮ ਨਸ਼ਾ ਕੋਈ ਪੀਂਦਾ ਹੈ ਉਹਨੂੰ ਕੋਈ ਸਮੇਂ ਤੋਂ ਬਾਅਦ ਦੋ ਚਾਰ ਘੰਟਿਆਂ ਬਾਅਦ ਸੋਝੀ ਆ ਜਾਂਦੀ ਹੈ, ਮੇਰੀ ਮਾਂ, ਮੇਰਾ ਬਾਪ, ਮੇਰਾ ਘਰ, ਮੇਰੀ ਇੱਜ਼ਤ। ਪਰ ਜਦੋਂ ਕਿਸੇ ਨੂੰ ਜਵਾਨੀ ਦਾ ਨਸ਼ਾ ਚੜਦਾ ਹੈ ਸੱਚਾਈ ਹੈ ਉਹਨੂੰ ਬੁੱਢੀ ਮਾਂ ਤੇ ਬਜ਼ੁਰਗ ਬਾਪੂ ਵੀ ਨਜ਼ਰ ਨਹੀਂ ਆਉਂਦਾ, ਉਹਨੂੰ ਬਾਪ ਦੀ ਪੱਗ ਵੀ ਨਹੀਂ ਦਿਸਦੀ, ਭਾਵੇਂ ਉਹ ਮੇਲ ਹੋਵੇ ਜਾਂ ਫੀ ਮੇਲ ਹੋਵੇ, ਇਸਤਰੀ ਦਾ ਜਾਮਾ ਹੋਵੇ ਮਰਦ ਦਾ ਹੋਵੇ, ਉਹਨੂੰ ਅਸਲੀਅਤ ਨਾ ਕੁੱਲ ਨਾ ਘਰਾਣਾ ਕੁਛ ਵੀ ਨਜ਼ਰ ਨਹੀਂ ਆਉਂਦਾ ਕਿ ਜਵਾਨੀ ਦਾ ਨਸ਼ਾ ਐਸਾ ਹੈ ਕਿ ਜਿਸ ਮਾਂ ਦਾ ਦੁੱਧ ਪੀਤਾ ਕਈ ਵਾਰੀ ਬੰਦੇ ਨੂੰ ਉਹ ਵੀ ਦਿਸਣਾ ਬੰਦ ਹੋ ਜਾਂਦਾ। ਗੁਰੂ ਸਾਹਿਬ ਜੀ ਨੇ ਕਿਹਾ ਭਾਈ ਦੇਖ ਸਰੀਰ ਗਤੀਸ਼ੀਲ ਹੈ, ਇਹ ਦਿਨ ਬ ਦਿਨ ਮੌਤ ਵਾਲੇ ਪਾਸੇ ਤੁਰ ਰਿਹਾ। ਸ਼ੇਖ ਸਾਦੀ ਲਿਖਦਾ ਹੈ ਨੌਜਵਾਨ ਲੰਘੇ ਤੇ ਜਾਂ ਤਨ ਵਿੱਚ ਤਾਕਤ ਸੀ, ਜਿਸਮਾਨੀ ਤੌਰ ਤੇ ਬਲਵਾਨ ਨੇ, ਇੱਕ ਦੂਜੇ ਨੂੰ ਮਜ਼ਾਕ ਕਰਦੇ ਬਹਿ ਗਏ, ਟਿਚਰਾਂ ਕਰ ਰਹੇ ਨੇ ਤੇ ਕਿੰਨੇ ਇੱਕ ਉੜ ਕੇ ਲੰਘਦਾ ਹੋਇਆ ਸਰੀਰ ਕੁਬੜਾ ਜਿਹਾ ਤਨ ਨਿਕਲਿਆ, ਉਹਨੂੰ ਦੇਖ ਕੇ ਵੀ ਮਜ਼ਾਕ ਕੀਤਾ ਉਹਨੇ। ਜਦੋਂ ਉਹ ਲੰਘ ਗਏ ਵਾਪਸ ਫਿਰ ਪਿੰਡ ਨੂੰ ਆਏ ਤੇ ਸ਼ੇਖ ਸਾਦੀ ਕਹਿੰਦਾ ਮੈਂ ਜ਼ਮੀਨ ਤੇ ਬੈਠ ਗਿਆ, ਹਨੇਰਾ ਪੈ ਰਿਹਾ ਸੀ, ਆਪਣੇ ਹੱਥਾਂ ਦੇ ਨਾਲ ਮਿੱਟੀ ਨੂੰ ਪਕੜਾ ਤੇ ਜਿਵੇਂ ਛਾਨਣੀ ਨਾਲ ਛਾਨੀ ਦੀ ਇਸ ਤਰ੍ਹਾਂ ਉਂਗਲੀਆਂ ਨਾਲ ਛਾਨੀ ਜਾ ਲੱਭਣ ਦਾ ਯਤਨ ਕਰ। ਉਹ ਕਹਿੰਦੇ ਉਹਨਾਂ ਨੌਜਵਾਨ ਮੇਰੇ ਕੋਲ ਰੁਕ ਗਏ, ਹਾਸੇ ਨਾਲ ਹੀ ਕਹਿਣ ਲੱਗੇ ਬਾਬਾ ਕੋਈ ਚੀਜ਼ ਗਵਾਚ ਗਈ, ਕੋਈ ਤੇਰੀ ਕੀਮਤੀ ਚੀਜ਼ ਜ਼ਮੀਨ ਵਿੱਚ ਡਿੱਗ ਗਈ, ਮਿੱਟੀ ਵਿੱਚ ਰੁਲ ਗਈ, ਲੱਭਦੀ ਨਹੀਂ, ਤੇਰੀਆਂ ਨਜ਼ਰਾਂ ਤੇਰੀ ਅੱਖਾਂ ਦੀ ਜ਼ੋਤ ਕਮਜ਼ੋਰ ਹੋਣੀ ਹੈ ਤਾਂ ਹੀ ਤੈਨੂੰ ਦਿਸ ਨਹੀਂ ਰਹੀ, ਅਸੀਂ ਤੇਰੀ ਮਦਦ ਕਰੀਏ। ਕਹਿੰਦਾ ਜਦੋਂ ਥੋੜੇ ਜਿਹੇ ਬੱਚਿਆਂ ਨੂੰ ਦੇਖਿਆ ਨੌਜਵਾਨਾਂ ਨੂੰ ਸੁਹਿਰਦ, ਉਹਨੇ ਨਾਲ ਹੀ ਚੋਟ ਮਾਰ ਦਿੱਤੀ, ਕਹਿਣ ਲੱਗਾ ਬੱਚਿਓ ਗਵਾਚੀ ਤੇ ਹੈ ਪਰ ਲੱਭਦੀ ਨਹੀਂ ਪਈ। ਕਿੱਦਣ ਦੀ ਗਵਾਚੀ? ਕਹਿਣ ਲੱਗੇ ਤੁਹਾਨੂੰ ਵੇਖ ਕੇ ਗਵਾਚੀ ਚੇਤੇ ਆ ਗਈ। ਕਹਿੰਦੇ ਸਾਨੂੰ ਵੇਖ ਕੇ? ਕਹਿਣ ਲੱਗੇ ਤੁਸੀਂ ਛਾਲਾਂ ਮਾਰਦੇ ਗਏ, ਮਜ਼ਾਕ ਕਰਦੇ ਗਏ, ਇਹ ਜਵਾਨੀ ਕਦੀ ਮੇਰੇ ਤੇ ਵੀ ਆਈ ਸੀ, ਬਸ ਅੱਜ ਮੈਂ ਮਿੱਟੀ ਬਰੋਲ ਕੇ ਵੇਖਣਾ ਪਿਆ ਉਹ ਜਵਾਨੀ ਕਿੱਥੇ ਚਲੀ ਗਈ। ਕਦੀ ਸਤਿਗੁਰੂ ਜੀ ਨੂੰ ਪੁੱਛੋ। ਕਹਿਣ ਲੱਗੇ ਜਰ ਆਈ ਜੋਬਣ ਹਾਰਿਆ, ਬੁਢੇਪਾ ਆ ਗਿਆ ਜਵਾਨੀ ਖਾਰ ਕੇ, ਕਦੀ ਕਿਸੇ ਤੋਂ ਜਵਾਨੀ ਖਾਰੀ? ਜੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਦੇਖੀਏ, ਇਹ ਜਵਾਨੀ ਮਾਪਿਆਂ ਤੋਂ ਨਾ ਹਾਰੀ, ਇਹ ਤਾਕਤ ਤੋਂ ਨਾ ਹਾਰੀ, ਇਹ ਬਲਸ਼ਾਲੀ ਬੰਦਿਆਂ ਤੋਂ ਨਾ ਹਾਰੀ, ਪਰ ਜਵਾਨੀ ਨੂੰ ਜਿੱਤਣ ਵਾਲਾ ਬੁਢੇਪਾ ਆਇਆ, ਜਿੱਦਣ ਬੁਢੇਪਾ ਆ ਗਿਆ ਉਹਨੇ ਜਵਾਨੀ ਦੀ ਪਿੱਠ ਵੀ ਲਾ ਦਿੱਤੀ। ਸਾਹਿਬ ਕਹਿੰਦੇ ਜਰ ਆਈ ਜੋਬਣ ਹਾਰਿਆ, ਜਵਾਨੀ ਹਾਰ ਗਈ। ਬਾਬਾ ਫਰੀਦ ਸਾਹਿਬ ਜੀ ਇਸੇ ਗੱਲ ਦੀ ਗਵਾਹੀ ਦੇ ਰਹੇ ਨੇ ਜੋ ਭਗਤ ਧੰਨਾ ਸਾਹਿਬ ਜੀ ਨੇ ਕਿਹਾ, ਤਨ ਮਨ ਧਨ ਨਹੀਂ ਧੀਰੇ, ਤਨ ਨਹੀਂ ਟਿਕ ਰਿਹਾ, ਚੱਬਣ ਚੱਲਣ ਤਨ ਸੇ ਸੁਣੀਅਰ ਬਹਿ ਗਏ, ਖੇੜੇ ਮੁੱਤੀ ਢਾ ਸੇ ਜਾਨੀ ਚੱਲ ਗਏ। ਪਿਆਰੇ ਇੰਦਰੇ ਜਿਹੜੇ ਨੇ ਉਹ ਪਹਿਲਾਂ ਚਲੇ ਗਏ। ਇੱਕ ਵਾਰ ਇੱਥੇ ਅਰਜ਼ ਕੀਤੀ ਸੀ, ਝੁਕਣਾ ਬਹੁਤ ਮੁਸ਼ਕਲ ਹੈ ਬੰਦੇ ਨੂੰ, ਇੱਕ ਰਹੱਸ਼ ਕਿਸੇ ਦੂਜੇ ਦੇ ਝੁਕਾਉਣ ਵਿੱਚ ਸੱਚੇ ਵੀ। ਕਿਤੇ ਵੀ ਅਸੀਂ ਦੇਖੀਏ ਮਾਫੀ ਮੰਗਣਾ ਕੀ ਹੈ? ਮਾਫੀ ਕਿਸੇ ਤੋਂ ਮੰਗਾਣੀ ਇਹਦੇ ਵਿੱਚ ਰਸ ਹੈ। ਘੱਟੋ ਘੱਟ ਲੋਕਾਂ ਨੂੰ ਪਤਾ ਲੱਗ ਜਾਂਦਾ ਕਿਸੇ ਬੰਦੇ ਨੂੰ ਝੁਕਾ ਗਿਆ, ਦੁਨੀਆਂ ਦੀ ਸਾਰੀ ਖੇਡੀ ਇਹਦੇ ਤੇ ਖਲੋਤੀ ਹੈ। ਆਹ ਦੋ ਟੀਮਾਂ ਵੀ ਖੇਡਦੀਆਂ ਨੇ ਆਪਸ ਵਿੱਚ, ਇੱਕ ਹਾਰਦਾ ਇੱਕ ਜਿੱਤਦਾ, ਜਿਹੜਾ ਹਾਰ ਜਾਂਦਾ ਝੁਕ ਗਿਆ, ਜਿਹੜਾ ਜਿੱਤ ਜਾਂਦਾ ਉੱਚਾ ਹੈ। ਤੇ ਕਦੀ ਦੇਖੋ ਝੁਕਾ ਕੇ ਕਿੰਨਾ ਬੰਦੇ ਨੂੰ ਰਸ ਹੁੰਦਾ, ਝੁਕਣ ਵਿੱਚ ਰਸ ਨਹੀਂ। ਪਰ ਗੁਰੂ ਸਾਹਿਬ ਦੇ ਘਰ ਟੁੱਟੀ ਖੇਡੇ ਭਾਈ, ਇੱਥੇ ਜਦੋਂ ਬਾਬਾ ਜੀ ਜੋਤ ਦਿੰਦੇ ਨੇ ਨਾ, ਜਿਹੜਾ ਚੇਲਾ ਸਾਰੀ ਜ਼ਿੰਦਗੀ ਝੁਕਦਾ ਰਹਿੰਦਾ ਮੇਰਾ ਬਾਬਾ ਨਾਨਕ ਅਖੀਰ ਉਸ ਚੇਲੇ ਦੇ ਚਰਨਾਂ ਵਿੱਚ ਉੱਗ ਜਾਂਦਾ ਹੈ। ਗੁਰ ਚੇਲੇ ਦਾ ਰਾਸ ਕੀ ਨਾਨਕ ਸਲਾਮਤ ਕੀਮਤ ਹੈ, ਝੁਕਾਉਣ ਵਿੱਚ ਬੜਾ ਰਸ ਹੈ। ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਬੋਲ ਹੈ, ਸਿਰਫ ਫਿਰ ਪ੍ਰਕਰਨ ਦੇ ਦਾਇਰੇ ਵਿੱਚ ਰਹਿਣਾ ਕਿ ਤਨ ਚਲਾਏ ਮਾਨ ਹੈ, ਇਹ ਜਾ ਰਿਹਾ, ਜਿੰਨਾ ਮਰਜ਼ੀ ਕਰ ਲਈਏ ਰੁਕਣਾ ਨਹੀਂ। ਠੀਕ ਹੈ, ਅਸੀਂ ਰੰਗ ਰੋਗਣ ਕਰਾਂਗੇ, ਚਮੜੀ ਨੂੰ ਮੇਕਅਪ ਕਰ ਲਾਂਗੇ, ਇਹ ਕੇਸਾਂ ਦਾ ਰੰਗ ਬਦਲ ਲਾਂਗੇ, ਮੈਨੂੰ ਖਿਮਾ ਕਰਿਓ, ਕੋਈ ਗੋਡੇ ਚੇਂਜ ਕਰਾ ਲੈਗਾ, ਕੋਈ ਕਿਡਨੀ ਚੇਂਜ ਕਰਾ ਲੈਗਾ, ਕੋਈ ਕੁਛ ਕਰਾ ਲੈਗਾ, ਪਰ ਸੱਚਾਈ ਐਵੇਂ ਰੰਗ ਵੇਖ ਕੇ ਕਦੀ ਮੌਤ ਨਹੀਂ ਭੁੱਲਦੀ। ਅੱਖਾਂ ਭੁੱਲ ਸਕਦੀਆਂ ਨੇ ਬੰਦੇ ਦੀਆਂ, ਕਿ ਪਤਾ ਲੱਗਦਾ ਕਿ ਮੇਰੇ ਕੇਸ ਕਾਲੇ ਨੇ, ਪਤਾ ਲੱਗਦਾ ਜੇ ਮੈਂ ਜੋਬਨ ਵਿੱਚ ਖਾਂ ਨਹੀਂ, ਪਰ ਜਿੰਨੇ ਸਵਾਸ ਗਿਣ ਕੇ ਪਾਏ ਉਹਨਾਂ ਨੂੰ ਪਤਾ ਨੀ ਮੈਂ ਕਦੋਂ ਲੈ ਕੇ ਜਾਣਾ ਹੈ, ਉਹ ਕਦੀ ਨੀ ਭੁੱਲਦਾ ਹੁੰਦਾ, ਝੁਕਦਾ ਨੀ ਆਉਂਦਾ। ਗੁਰੂ ਨਾਨਕ ਸਾਹਿਬ ਦਾ ਇੱਕ ਅੰਮ੍ਰਿਤ ਬੋਧ ਤੇ ਸ਼ਲੋਕ ਵਾਰਨ ਤੇ ਵਧੀਕ ਦਾ ਪਹਿਲੀ ਬਚਨ ਕਿ ਤਨ ਚਲਾਏ ਮਾਨਕ ਹੈ, ਤਨ ਨਹੀਂ ਟਿਕ ਰਿਹਾ। ਸਤਿਗੁਰੂ ਨੇ ਦੇਖੋ ਉਹ ਸੰਵਾਦ ਹੈ, ਇਸ ਸਟੇਜ ਤੇ ਮੇਰਾ ਖਿਆਲ ਮੈਂ ਇੱਕ ਵਾਰ ਉਸ ਸ਼ਲੋਕ ਦੇ ਅਰਥ ਵੀ ਕੀਤੇ ਸਨ ਕਿ ਦੋ ਸਖੀਆਂ ਨੇ ਆਪਸ ਵਿੱਚ ਬੈਠੀਆਂ ਸਹੇਲੀਆਂ, ਇੱਕ ਗੁਰਮੁਖ ਤੇ ਇੱਕ ਹੰਕਾਰ ਦੇ ਨਸ਼ੇ ਵਿੱਚ ਚੂਰ। ਗੁਰਮੁਖ ਸਖੀ ਨੇ ਕਿਹਾ, ਭੈਣੇ ਕਿ ਜਦੋਂ ਮੈਂ ਦੇਖਣੀ ਆ ਤੇਰੇ ਘਰ ਆ ਕੇ ਤੇਰੀ ਬਜ਼ੁਰਗ ਸੱਸ ਬਾਹਰੋਂ ਆਏ, ਪਰ ਮੈਂ ਕਦੀ ਤੈਨੂੰ ਝੁਕਦੀ ਨਹੀਂ ਦੇਖਿਆ, ਤੂੰ ਉਹਨੂੰ ਨਮਸਕਾਰ ਨਹੀਂ ਕਰਦੀ। ਇੱਕ ਸਾਡਾ ਪੰਜਾਬ ਦਾ ਕਲਚਰ ਸੀ, ਇਹ ਸੱਭਿਆਚਾਰ ਸੀ ਝੁਕਣਾ, ਪਰ ਗੁਰੂ ਦੀ ਥਾਂ ਜਿਹੜਾ ਝੁਕਣਾ ਉਹ ਗੱਲ ਵੱਖਰੀ ਏ। ਗੁਰੂ ਦੀ ਬਰਾਬਰਤਾ ਕਿਸੇ ਨਾਲ ਨਹੀਂ, ਪਰ ਸਾਡੇ ਜਿਹੜੇ ਖੂਨ ਦੇ ਇਨਸਾਨੀ ਰਿਸ਼ਤੇ ਨੇ ਉਹਨਾਂ ਦੀ ਕੁਝ ਸਮਾਜ ਵਿੱਚ ਥਾਂ ਸੀ, ਝੁਕਿਆ ਜਾਂਦਾ ਸੀ। ਬਜ਼ੁਰਗ ਮਾਤਾਵਾਂ ਅਸੀਸਾਂ ਦਿੰਦੀਆਂ ਸਨ ਤੇ ਸੱਚਮੁੱਚ ਉਹਨਾਂ ਦੀ ਅਸੀਸ ਜ਼ਿੰਦਗੀ ਦਾ ਪਾਰ ਉਤਾਰਾ ਕਰ ਜਾਂਦੀ ਸੀ। ਕਹਿਣ ਲੱਗੇ, ਜਦੋਂ ਆਉਂਦੀ ਆ ਤੂੰ ਆਪਣੀ ਸੱਸ ਸਾਹਮਣੇ ਝੁਕਦੀ ਨਹੀਂ, ਤੇ ਜੋ ਬਾਬੇ ਨਾਨਕ ਸਤਿਗੁਰੂ ਨੇ ਕਿਹਾ ਮੈਂ ਸਿਰਫ ਉਹਨੂੰ ਅੱਖਰਾਂ ਦੇ ਪਰਦੇ ਥੱਲੇ ਅਰਥ ਕਰ ਦੇਣਾ। ਕਹਿਣ ਲੱਗੇ, ਉਸ ਹੰਕਾਰਨ ਔਰਤ ਨੇ ਕਿਹਾ, ਕਰਾਂ ਕਿ ਇਸ ਬਜ਼ੁਰਗ ਮਾਈ ਦਾ ਤਾਂ ਕੁੱਬ ਨਿਕਲ ਗਿਆ, ਇਹਦਾ ਸਰੀਰ ਵੀ ਝੁਕ ਗਿਆ ਤੇ ਮੇਰੇ ਜਿਸਮ ਵਿੱਚ ਅਜੇ ਭਾਰ, ਮੇਰੇ ਸੀਨੇ ਵਿੱਚ ਭਾਰ, ਮੈਂ ਇਹਦੇ ਸਾਹਮਣੇ ਕਿਵੇਂ ਝੁਕਾਂ, ਮੇਰੀ ਜਵਾਨੀ ਮੈਨੂੰ ਝੁਕਣ ਨਹੀਂ ਦਿੰਦੀ। ਕਹਿੰਦੇ ਉਸ ਗੁਰਮੁਖ ਸਖੀ ਨੇ ਕਿਹਾ, ਭੈਣੇ ਇਸ ਸਰੀਰ ਦਾ ਮਾਣ ਨਾ ਕਰੀਏ, ਗਤੀਸ਼ੀਲ ਹੈ, ਇਹ ਤੁਰਿਆ ਜਾ ਰਿਹਾ, ਕਦੀ ਬਾਹਰ ਨਿਕਲ। ਰਾਜੇ ਮਹਾਰਾਜੇ ਪੁਰਾਣੇ ਕਿਲੇ ਬਣਾ ਕੇ ਗਏ, ਜਿਹੜੇ ਕਿਲੇ ਪੱਕੇ ਚੂਨੇ ਨਾਲ ਬਣੇ ਸਨ, ਪੱਕੇ ਪੱਥਰ ਨਾਲ ਬਣੇ ਸਨ, ਅੱਜ ਉਹਨਾਂ ਪੱਥਰਾਂ ਦੇ ਵੀ ਅੰਦਰ ਵੀ ਟੇੜਾਂ ਪੈ ਗਈਆਂ, ਚੂਨਾ ਵੀ ਐਸਤਾ ਐਸਤਾ ਕਿਰ ਕਿਰ ਕੇ ਜ਼ਮੀਨ ਤੇ ਡਿੱਗਣ ਲੱਗ ਪਿਆ, ਇੱਥੇ ਤੇ ਪਹਾੜਾਂ ਵਰਗੀਆਂ ਇਮਾਰਤਾਂ ਕਿਰਦੀਆਂ ਪਈਆਂ ਨੇ, ਤੂੰ ਜਿਸਮ ਦਾ ਮਾਣ ਕਦਾ ਕਰਨੀ, ਕੀ ਪਤਾ ਕੱਲ ਨੂੰ ਇਹਨੇ ਮਿੱਟੀ ਹੋ ਜਾਣਾ, ਇਹ ਚਲਾਏ ਮਾਣ ਹੈ। ਗੁਰੂ ਸਾਹਿਬ ਦਾ ਅੰਮ੍ਰਿਤ ਸ਼ਲੋਕ ਹੈ, ਉਹ ਤੰਗੀ ਪੈ ਹੋਰੀ, ਉਹ ਤੰਗੀ ਦਾ ਅਰਥ ਹੈ ਜਿਹਦਾ ਕੱਦ ਬਹੁਤ ਉੱਚਾ ਹੈ, ਪੈ ਦਾ ਅਖਰੀ ਅਰਥ ਹੁੰਦਾ ਦੁੱਧ, ਪੈ ਹੋਰੀ ਜਿਹਦੇ ਸੀਨੇ ਵਿੱਚ ਜੋਬਨ ਹੈ, ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ, ਸੱਸੁਰ ਸੂਈਆ ਕਿਵ ਕਰੀ, ਸੱਸ ਨੂੰ ਸੂਈਆ ਮੀਨਸ ਕਿਵੇਂ ਮੱਥਾ ਟੇਕਾ, ਨਿਮਣ ਨਾ ਜਾਏ ਖਣੀ, ਗੱਚ ਤੇ ਲੱਗਾ ਗਿੜਬੜੀ, ਸਕੀਏ ਧੌਲ ਕਰੀ, ਜਿਹੜੇ ਪੱਕੇ ਚੂਨੇ ਨਾਲ ਕਿਲੇ ਬਣੇ ਸਨ ਭੈਣੇ, ਉਹ ਵੀ ਇੱਕ ਦਿਨ ਟੱਟ ਗਏ, ਗੱਚ ਜੇ ਲੱਗਾ ਗਿੜਬੜੀ, ਸਖੀਏ ਧੌਲ ਕਰੀ, ਸੇਤੀ ਢਹਿਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ, ਇੱਥੇ ਵੱਡੇ ਵੱਡੇ ਕਿਲੇ ਇੱਕ ਦਿਨ ਟੱਟ ਗਏ, ਤੇ ਤੂੰ ਸਰੀਰ ਦਾ ਮਾਨ ਕੀ ਕਰਨੀ ਏ। ਸਿਰ ਮੇਰੀਆਂ ਬੇਨਤੀਆਂ ਸਨ ਕੁਛ ਕਿ ਭਗਤ ਧੰਨਾ ਜੀ ਗੱਲ ਸ਼ੁਰੂ ਕਰਦੇ ਨੇ ਪਰਮਾਤਮਾ ਵੱਲ ਜਾਣ ਲੱਗਿਆ, ਸਭ ਤੋਂ ਪਹਿਲਾਂ ਜਿਸਮ ਵੱਲ, ਇਸ ਤਨ ਵੱਲ, ਇਹ ਸਰੀਰ ਬਿਣਸ ਰਿਹਾ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਛ ਪ੍ਰਮਾਣ ਲਏ ਨੇ, ਕੁਛ ਬਚਨ ਅਸੀਂ ਹੋਰ ਲੈ ਲਈਏ, ਜਿਵੇਂ ਭਗਤ ਰਵਿਦਾਸ ਸਾਹਿਬ ਨੇ ਕਿਹਾ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਟਾਟੀ ਦਾ ਅਰਥ ਹੁੰਦਾ ਹੈ ਛਪਰੀ, ਛੰਨ। ਕਹਿੰਦੇ ਨੇ ਆਹ ਤਾਂ ਕੱਖਾਂ ਦੀ ਸੁੱਕੀ ਛਪਰੀ ਹੈ, ਛਪਰੀ ਹੈ, ਬਸ ਇੱਕ ਨਿੱਕਾ ਜੀ ਚਿੰਗਾਰੀ ਲੱਗੀ ਤੇ ਗਈ,
ਇਹ ਤਨ ਐਸਾ ਜੈਸੇ ਘਾਸ ਕੀ ਡਾਟੀ ਜਲ ਗਏ ਘਾਸ ਰਲ ਗਏ ਮਾਟੀ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਿਆਰੇ ਚੇਤੇ ਰੱਖੀ ਇਹ ਸਰੀਰ ਕੀ ਹੈ, ਜਲ ਕੀ ਪੀਤ, ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ, ਅਨਿਕਾ ਜਿਹਾ ਕਿਲਾ ਹੀ, ਖੱਡੀਆਂ ਦਾ ਮਾਸ ਦਾ ਚਮੜੀ ਦਾ ਇਹ ਸਾਰਾ ਗਾਰਾ ਗੁਰਾ ਲੱਗਾ। ਤੇ ਇੱਕ ਉਰਦੂ ਦੇ ਵਿਦਵਾਨ ਨੇ ਇਹਦੇ ਅਰਥ ਕੀਤੇ ਨੇ, ਉਹ ਕਹਿੰਦਾ ਆਦਮੀ ਕਾ ਜਿਸਮ ਕਿਆ ਹੈ, ਜਿਸ ਤੇ ਸ਼ੈਦਾ ਹੈ ਜਹਾਂ। ਸੱਚੀ ਮੁੱਚੀ ਬੰਦਾ ਤਨ ਉੱਤੇ ਕਿੰਨਾ ਕਮਲਾ ਹੋਇਆ ਬੈਠਾ ਹੈ। ਮੈਂ ਸ਼ਬਦ ਕਹਿ ਰਿਹਾ, ਇਹਨੂੰ ਵਾਸ਼ਨਾ ਚ ਨੰਗ ਜਾਏ, ਉਹ ਮੇਰੀ ਬੇਨਤੀ ਹੈ, ਸੁਹਿਰਦਤਾ ਨਾਲ ਸੁਣੀਏ। ਇਸ ਤਨ ਪਿੱਛੇ ਸ਼ਦਾਈ ਹੈ ਨਾ, ਸਿਰਫ ਇੱਕ ਤੁਚਾ ਦੀ ਬਿਮਾਰੀ ਖਾ ਗਈ ਬੰਦੇ ਨੂੰ। ਤੁਚਾ ਦਾ ਗੁਣ ਹੈ ਸਪਰਸ਼, ਬਸ ਚਮੜੀ ਦੀ ਸਪਰਸ਼ਤਾ ਨੇ ਡੋਬ ਕੇ ਰੱਖ ਦਿੱਤਾ। ਕਹਿੰਦੇ ਨੇ ਆਦਮੀ ਕਾ ਜਿਸਮ ਕਿਆ ਹੈ, ਜਿਸ ਤੇ ਸ਼ੈਦਾ ਹੈ ਜਹਾਂ, ਏਕ ਮਿੱਟੀ ਕੀ ਇਮਾਰਤ, ਏਕ ਮਿੱਟੀ ਕਾ ਮਕਾਨ, ਚੂਨਾ ਗਾਰਾ ਖੂਨ ਇਸ ਕਾ, ਇੰਟੇ ਇਸ ਕੀ ਹੱਡੀਆਂ, ਜਿਸਮ ਕੀ ਹੈ ਬੰਦੇ ਦਾ, ਚੂਨਾ ਗਾਰਾ ਖੂਨ ਇਸ ਕਾ, ਇੰਟੇ ਇਸ ਕੀ ਹੱਡੀਆਂ, ਚੰਦ ਸਾਂਸੋ ਪਰ ਖੜਾ ਹੈ ਜੇ ਖਿਆਲੀ ਆਸਮਾਂ, ਮੌਤ ਕੀ ਪੁਰਜ਼ੋਰ ਆਂਦੀ ਜਬ ਇਸੇ ਟਕਰਾਏਗੀ, ਦੇਖ ਲੈਣਾ ਇਹ ਇਮਾਰਤ ਟੂਟ ਕਰ ਗਿਰ ਜਾਏ। ਬਸ ਆਹ ਜਿਸਮ ਹੈ ਜਿਹੜਾ ਚਲਾਏ ਮਾਨ ਟਿਕ ਨਹੀਂ ਰਿਹਾ। ਪਰ ਇੱਥੇ ਮੈਂ ਥੋੜਾ ਜਿਹਾ ਪੋਜ਼ਿਟਿਵ ਇੱਕ ਬੇਨਤੀ ਕਰਨੀ ਚਾਹਾਂ, ਹੈ ਇਹ ਵੀ ਨੈਗੇਟਿਵ ਨਹੀਂ ਸੀ, ਇਹ ਪੋਜ਼ਿਟਿਵ ਹੀ ਹੈ ਕਿ ਆਪਾਂ ਜਾਣਾ ਹੈ ਤੇ ਇਸ ਜਿਸਮ ਨੇ ਜਿਹਨੂੰ ਅੱਜ ਸਾਹਮਣੇ ਪਏ ਹਾਂ, ਪਰਮਾਤਮਾ ਦੀ ਅਚਰਜ ਖੇਡ ਉਹ ਸੱਤਿਆ ਕਰਕੇ ਦਾ ਦੁੱਖ ਇਹਦਾ ਸੁੱਖ। ਪਰ ਇਹ ਤਨ ਜਿੱਥੇ ਕੱਲ ਸੀ ਛੱਡੀ ਸੀ ਗੱਲ, ਇਹ ਸਰੀਰ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਕਿਤੇ ਪਰਮਾਤਮਾ ਵਾਲੇ ਪਾਸੇ ਤੁਰ ਪਵੇ ਤਾਂ। ਇਹ ਬੜਾ ਸਹਾਇਕ ਹੈ ਇਸ ਅੰਦਰ ਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਅੰਮ੍ਰਿਤ ਬੋਲ ਨੇ ਕਿ ਇਹ ਜਿਸਮ ਜੇ ਪਰਮਾਤਮਾ ਵਾਲੇ ਪਾਸੇ ਤੁਰ ਪਵੇ ਤੇ ਇੱਕ ਇੱਕ ਇੰਦਰਾ ਖਤਮ ਹੋਣ ਤੋਂ ਪਹਿਲਾਂ ਸਰੀਰ ਦੇ ਅੰਦਰ ਨੂੰ ਬੜੀ ਵੱਡੀ ਸ਼ਕਤੀ ਦੇ ਜਾਂਦਾ ਹੈ, ਤਾਕਤ ਦੇ ਜਾਂਦਾ ਹੈ। ਇਹ ਹੱਥ ਜੇ ਕਿਤੇ ਗੁਰੂ ਦੇ ਲੰਗਰ ਦੇ ਭਾਂਡੇ ਮਾਂਜਦੇ ਪਏ ਨੇ ਪਿਆਰਿਓ, ਇਹ ਹੱਥ ਸਫਲ ਹੋ ਗਏ। ਜਿਸਮ ਨੂੰ ਸਫਲ ਕਰਨਾ, ਜੇ ਇਹ ਹੀ ਪੈਰ ਗੁਰੂ ਦੀ ਪਰਿਕਰਮਾ ਕਰਦੇ ਨੇ, ਗੁਰੂ ਦਰ ਤੇ ਚੱਲ ਕੇ ਆ ਰਹੇ ਨੇ, ਪੈਰ ਸਫਲ ਹੋ ਗਏ। ਇਹ ਹੀ ਕੰਨ ਜੇ ਗੁਰੂ ਦਾ ਸ਼ਬਦ ਸੁਣਦੇ ਨੇ ਤੇ ਕੰਨ ਸਫਲ ਹੋ ਗਏ। ਪਿਛਲੇ ਦਿਨੀ ਮੈਂ ਅਰਜ਼ ਕਰਕੇ ਆਇਆ, ਗੁਰੂ ਸਾਹਿਬ ਨੇ ਤਾਂ ਇੱਕ ਇੱਕ ਅੰਗ ਦੀ ਸਫਲਤਾ ਦੀ ਗੱਲ ਕਰਦਿਆਂ ਕਿਹਾ ਕਿ ਸਰੀਰ ਗਤੀਸ਼ੀਲ ਨਾਸ਼ਵੰਤ ਹੈ, ਇਹਦੇ ਮਰਨ ਤੋਂ ਪਹਿਲਾਂ ਇਹਦੇ ਤੋਂ ਕੰਮ ਲੈ। ਕਿਵੇਂ ਜੀ? ਕਹਿਣ ਲੱਗੇ ਮਾਨਸ ਦੇਹ ਅਮੋਲ ਹੈ, ਹੋਏ ਅਮੋਲ ਸਾਧ ਸੰਗ ਪਾਏ। ਸਰੀਰ ਬੜਾ ਅਮੋਲਕ ਹੈ, ਪਰ ਏਡੇ ਵੱਡੇ ਜਿਸਮ ਨੂੰ ਲੈ ਕੇ ਕਿਤੇ ਸੰਗਤ ਵਿੱਚ ਵੀ ਆ ਜਾ, ਫਿਰ ਇੱਕ ਇੱਕ ਅੰਗ ਅਮੋਲਕ ਹੋਵੇਗਾ। ਮਾਨਸ ਦੇਹ ਅਮੋਲਕ ਹੈ, ਹੋਏ ਅਮੋਲ ਸਾਧ ਸੰਗ ਪਾਏ, ਅੱਖੀ ਦੋਇ ਨਿਰਮੋਲਕਾਂ, ਸਤਿਗੁਰ ਦਰਸ਼ ਧਿਆਨ ਨੇ ਮਿਲਾਏ। ਇਹਨਾਂ ਅੱਖਾਂ ਨੇ ਬਹੁਤ ਕੁਝ ਦੇਖਿਆ, ਜੋ ਕੁਝ ਦੇਖਿਆ ਉਹ ਅੱਖਾਂ ਨੇ ਮਨ ਨੂੰ ਦੇ ਦਿੱਤਾ। ਬਾਹਰੋਂ ਅਸੀਂ ਇੱਕ ਵਾਰੀ ਕੁਝ ਵੇਖੀਏ ਤੇ ਮਨ ਵਿੱਚੋਂ ਤਸਵੀਰ ਛੇਤੀ ਕੀਤੇ ਧੁੰਦਲੀ ਨਹੀਂ ਹੁੰਦੀ ਵੇਖੇ ਹੋਏ ਦੀ। ਇਹਨਾਂ ਅੱਖਾਂ ਨਾਲ ਰੱਜ ਕੇ ਕਿਤੇ ਗੁਰੂ ਕੀ ਬਾਣੀ ਦੇ ਅੱਖਰ ਤੇਰੇ ਮਨ ਵਿੱਚ ਚਲੇ ਜਾਣ ਤੇ ਮਰਦੇ ਦਮ ਤੱਕ ਤੇਰੀਆਂ ਅੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੀ ਦਿਸਦਾ। ਅੱਖਾਂ ਸਫਲ ਹੋ ਜਾਣ, ਅੱਖੀ ਦੋਇ ਨਿਰਮੋਲ ਕਾ ਸਤਿਗੁਰ ਦਰਸ਼ ਧਿਆਨ ਦੇ ਬੁਲਾਏ। ਮਸਤਕ ਸੀਸ ਅਮੋਲ ਹੈ, ਮੱਥਾ ਤੇ ਸਿਰ ਅਮੋਲਕ, ਚਰਨ ਸ਼ਰਨ ਗੁਰ ਧੂੜ ਸਹਾਏ, ਜੇਵਾ ਸਰਵਨ ਸਰਵਨ ਅਮੋਲਕਾ, ਜ਼ਬਾਨ ਤੇ ਕੰਨ ਅਮੋਲਕ ਹੋ ਜਾਣ, ਸ਼ਬਦ ਸੁਰਤ ਸੁਣ ਸਮਝ ਸੁਣਾਏ, ਜ਼ਬਾਨ ਸ਼ਬਦ ਬੋਲੇ ਤੇ ਕੰਨ ਸ਼ਬਦ ਸੁਣ, ਇਹ ਸਫਲ ਹੋ ਜਾਣਗੇ। ਕਹਿਣ ਕੇ ਹਸਤ ਚਰਨ ਨਿਰਮੋਲਕਾ, ਗੁਰਮੁਖ ਮਾਰਗ ਸੇਵ ਕਮਾਏ, ਗੁਰਮੁਖ ਰਿਦਾ ਅਮੋਲ ਹੈ, ਅੰਦਰ ਗੁਰ ਉਪਦੇਸ਼ ਵਸਾਏ, ਤੇਰਾ ਅੰਦਰ ਉਦਨ ਅਮੋਲਕ ਹੋ ਗਿਆ। ਜਿਸ ਦਿਨ ਸ਼ਬਦ ਤੇਰੇ ਅੰਦਰ ਵਸ ਗਿਆ ਤੇ ਮਹਾਰਾਜ ਕਹਿੰਦੇ ਨੇ ਪੱਤ ਪਰਵਾਣੇ ਤੋਲ ਤੁਲਾਏ, ਜਿਨ੍ਹਾਂ ਨੇ ਆਪਣੇ ਜਿਸਮ ਦੀ ਵਰਤੋਂ ਇਸ ਤਰ੍ਹਾਂ ਕੀਤੀ ਉਹ ਪਰਮਾਤਮਾ ਦੀ ਦਰਗਾਹ ਵਿੱਚ ਇੱਜ਼ਤ ਦੇ ਵੱਡੇ ਨਾਲ ਤੋਲ ਕੇ ਪ੍ਰਵਾਨ ਕੀਤੇ। ਸਿਰਫ ਇੱਕ ਬੇਨਤੀ ਸੀ, ਭਗਤ ਧਰਨਾ ਜੀ ਕਹਿ ਰਹੇ ਨੇ ਤਨ ਨਾਸ਼ਵੰਤ ਹੈ, ਤਨ ਗੁਰੂ ਕਲਗੀਧਰ ਉਹਨਾਂ ਦੇ ਜੀਵਨ ਦੀ ਇੱਕ ਛੋਟੀ ਜੀ ਘਟਨਾ ਹੈ। ਹੈ ਵੈਸੇ ਉਹ ਉਪਦੇਸ਼ ਰੂਪੀ। ਸਿੱਖਾਂ ਨੇ ਪੁੱਛਿਆ ਮਹਾਰਾਜ ਕਿ ਆਪ ਜੀ ਨੂੰ ਸਿੱਖ ਦਾ ਕੈਸਾ ਜੀਵਨ, ਕਿਹੋ ਜੀ ਜੀਵਨ ਨੂੰ ਜੀਏ ਕਿ ਆਪ ਜੀ ਦੇ ਅੰਦਰ ਨੂੰ ਬਹੁਤ ਚੰਗਾ ਲੱਗੇ। ਸਤਿਗੁਰੂ ਨੇ ਉੱਥੇ ਇੱਕ ਤਾਂ ਰਹਿਤਨਾਮੇ ਦਾ ਸ਼ਬਦ ਹੈ ਤੇ ਜਿਹੜਾ ਮੈਂ ਅਰਜ਼ ਕਰਨ ਲੱਗਾ ਇਹ ਅਸਲ ਵਿੱਚ ਸ੍ਰੀ ਗੁਰੂ ਪ੍ਰਤਾਪ ਸੂਰਜ ਦੀਆਂ ਦੋ ਸਤਰਾਂ ਨੇ। ਕਹਿ ਲੱਗੇ ਭਾਈ ਰਹਿਤਨਾਮਿਆਂ ਚ ਤੇ ਸਿੱਧਾ ਗਿਆ ਕਿ ਜਿਹੜਾ ਸਿੱਖ ਇਹਨਾਂ ਪੰਜ ਗੱਲਾਂ ਤੇ ਪਹਿਰਾ ਦੇਵੇ, ਕਹਿੰਦੇ ਉਹ ਮੇਰਾ ਬਹੁਤ ਪਿਆਰਾ ਸਿੱਖ ਹੈ, ਉਹਨੂੰ ਮੈਂ ਬਹੁਤ ਦਿਲੋਂ ਨੇਹ ਕਰਨਾ ਵਾ। ਮਹਾਰਾਜ ਉਹ ਪੰਜ ਬਚਨ ਕਿਹੜੇ, ਪੰਜ ਕਿਹੜੀਆਂ ਗੱਲਾਂ? ਕਹਿ ਲੱਗੇ ਬਸ ਉਹ ਸਾਰੀਆਂ ਗੱਲਾਂ ਸੈਲਫ ਕੰਟਰੋਲ ਤੇ ਨੇ, ਆਪਣੇ ਅੰਦਰ ਨੂੰ ਕਾਬੂ ਕਰਨ ਤੇ ਨਿਰਭਰ। ਕਿਹੜੀ? ਕਹਿੰਦੇ ਜਿਹਨੇ ਆਪਣੇ ਜਿਸਮ ਨੂੰ ਪਰਾਏ ਜਿਸਮ ਤੋਂ ਬਚਾ ਲਿਆ। ਆਪ ਸਮਝ ਗਏ, ਜਿਹਨੇ ਆਪਣੇ ਤਨ ਨੂੰ, ਹੈ ਨਾਸ਼ਵੰਤੀ, ਆਪਣੇ ਤਨ ਨੂੰ ਪਰਾਏ ਧਨ ਤੋਂ ਬਚਾ ਲਿਆ, ਜਿਹਨੇ ਆਪਣੇ ਜਿਸਮ ਨੂੰ ਪਰ ਨਿੰਦਿਆਂ ਤੋਂ ਬਚਾ ਲਿਆ ਹੈ, ਜਿਹਨੇ ਆਪਣੇ ਜਿਸਮ ਨੂੰ ਪਰ ਅਪਵਾਦ ਤੋਂ ਬਚਾ ਲਿਆ, ਜਿਹਨੇ ਆਪਣੇ ਜਿਸਮ ਨੂੰ ਚੋਰੀ ਤੋਂ, ਯਾਰੀ ਤੋਂ, ਜੂਵੇ ਤੋਂ, ਝੂਠ ਤੋਂ ਬਚਾ ਲਿਆ। ਕਹਿਣ ਲੱਗਾ ਜਿਹੜੇ ਹਜ਼ੂਰ ਨੇ ਫਰਮਾਇਆ ਜਿਹੜੇ ਇਹ ਪੰਜ ਐਬਾਂ ਤੋਂ ਆਪਣੇ ਆਪ ਨੂੰ ਬਚਾ ਲੈਣ ਉਹ ਮੇਰਾ ਪਿਆਰਾ ਸਿੱਖ ਹੈ। ਇਹ ਬਚਨ ਹੈ ਕਿ ਪਰ ਨਾਰੀ ਜੂਆ ਅਸਤ, ਚੋਰੀ ਮਦਰਾ ਜਾਨ, ਪੰਜ ਐਬ ਜੇ ਜਗਤ ਮੈਂ ਤਜੇ ਸੋ ਸਿੰਘ, ਸੁਜਾਨ ਸਰੀਰ ਤਾਂ ਉਹ ਵੀ ਹੈ। ਕਹਿੰਦੇ ਬਹੁਤ ਸਿਆਣਾ ਸਿੱਖ ਤੇ ਇਹ ਪੰਜਾਂ ਤੇ ਕਾਬੂ ਪਾਣਾ। ਇਹ ਪਿਛਲੇ ਦਿਨ ਸਟੋਕਟਨ ਵੀ ਅਰਜ਼ ਕਰਕੇ ਆਇਆ ਕਿ ਪਰਮਾਰਥ ਦਾ ਰਸ ਓਨੀ ਦੇਰ ਤੱਕ ਨਹੀਂ ਜਿੰਨੀ ਦੇਰ ਤੱਕ ਇੰਦਰੀਆਂ ਤੇ ਕਾਬੂ ਨਹੀਂ ਪੈਂਦਾ। ਸਿਰਫ ਥੋੜਾ ਬਹੁਤਾ ਸਵਾਦ ਹੈ, ਘੜੀ ਕੁ ਬੰਦਾ ਜੁੜਦਾ ਹੈ, ਕਹਿੰਦਾ ਵਾਕਈ ਅੱਜ ਬਾਣੀ ਪੜਿਆ ਆਨੰਦ ਆਇਆ, ਪਰ ਅੰਦਰ ਧੂੜ ਇੰਨੀ ਜੰਮੀ ਪਈ ਹੈ, ਮੈਲ ਇੰਨੀ ਜੰਮੀ ਪਈ ਹੈ, ਅੰਦਰ ਦੀ ਮੈਲ ਕਿਤੇ ਟਿਕਣ ਦਿੰਦੀ ਹੈ? ਜਿਵੇਂ ਮੈਂ ਤਾਂ ਕਈ ਵਾਰੀ ਸੋਚਣਾ ਹਵਾ ਤੇਜ਼ ਚੱਲਦੀ ਹੋਵੇ ਨਾ ਤੇ ਉਧਰ ਬੀਬੀਆਂ ਘਰ ਝਾੜੂ ਲਾਉਂਦੀਆਂ ਹੋਣ ਜਾਂ ਆਪਾਂ ਕੋਈ ਝਾੜੂ ਲਾਉਂਦੇ ਹੋਈਏ ਤੇ ਤੇਜ ਵਾਹ ਰੋਲਾ ਆ ਜਾਏ, ਘੁੰਮਦੀ ਕੋਈ ਹਵਾ ਆ ਜਾਏ ਮਿੱਟੀ ਨੂੰ ਲੈ ਕੇ, ਮਾਂਜੇ ਨਾਲ, ਬੋਕਰ ਨਾਲ, ਝਾੜੂ ਨਾਲ, ਜਦੋਂ ਥੋੜਾ ਜਿਹਾ ਮਿੱਟੀ ਨੂੰ ਗੂੰਜ ਕੇ ਬਾਹਰ ਕੱਢਨੇ ਆ, ਬਾਹਰੋਂ ਹਵਾ ਫਰਨ ਕਰਕੇ ਆਉਂਦੀ ਏ, ਜਿਹੜੀ ਬਾਹਰ ਇਕੱਠੀ ਕੀਤੀ ਉਹਨੂੰ ਫਿਰ ਅੰਦਰ ਸੱਟੀ ਜਾਂਦੀ। ਅੱਜ ਜਦੋਂ ਬਾਣੀ ਪੜ੍ਹਨੇ ਆ ਪਕੜਿਆ ਝਾੜੂ ਹੁੰਦਾ, ਮਨ ਪੜ ਰਿਹਾ ਹੁੰਦਾ, ਜ਼ਬਾਨ ਪੜ ਰਹੀ ਹੁੰਦੀ ਏ ਕਿ ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਾ ਪੁੱਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵਾਂ ਕੈ ਰੰਗ, ਜ਼ਬਾਨ ਪੜ ਰਹੀ ਹੈ ਉਹ ਧੋਪੈ ਨਾਵਾਂ ਕੈ ਰੰਗ, ਇੱਕ ਗੰਦਾ ਫੁਰਨਾ ਹਵਾ ਬਣ ਕੇ ਆਉਂਦਾ, ਕਿੰਨੀ ਮਿੱਟੀ ਅੰਦਰ ਸੜ ਜਾਂਦਾ। ਬਸ ਆਹ ਕੁਛ ਹੀ ਹੈ ਨਾ, ਤਨ ਕੀ ਕਰ ਰਿਹਾ ਹੈ? ਗੁਰੂ ਸਾਹਿਬ ਕਹਿੰਦੇ ਨੇ ਇਹਨਾਂ ਪੰਜਾਂ ਗੱਲਾਂ ਤੇ, ਪਰ ਇਹ ਹੱਥ ਨਾਲ ਨਹੀਂ, ਅਸਲ ਵਿੱਚ ਗਿਆਨ ਨਾਲ ਕਾਬੂ ਕੀਤਾ ਜਾ ਸਕਦਾ ਹੈ। ਮੇਰੇ ਗੁਰੂ ਨੇ ਕਿਤੇ ਨਹੀਂ ਕਿਹਾ ਕਿ ਸਿੱਖ ਇੰਦਰੀਆਂ ਦੇ ਦਰਵਾਜ਼ੇ ਤੋੜ ਦੇ, ਮੇਰੇ ਗੁਰੂ ਨੇ ਕਿਹਾ ਬਸ ਇਹਨੂੰ ਵਰਤੋਂ ਕਰਨ ਦੀ ਜਾਚ ਸਿੱਖ, ਤੈਨੂੰ ਸਮਝ ਪੈ ਗਿਆ। ਖੈਰ ਮੈਂ ਆਪਣੇ ਪ੍ਰਕਰਨ ਵਿੱਚ ਰਹਾ ਕਿ ਸਫਲ ਕਾਇਆ, ਸਫਲ ਤਨ, ਸਰੀਰ ਟਿਕਣਾ ਨਹੀਂ। ਗੁਰੂ ਸਾਹਿਬ ਨੇ ਦੂਜਾ ਬਚਨ ਕਿਹਾ, ਕਹਿਣ ਲੱਗੇ ਸਿੱਖ ਉਹ ਮੈਨੂੰ ਪਿਆਰਾ ਹੈ ਮਨ ਤੇ ਕਹਿ ਮੁੱਖ ਤੇ ਸਦਾ, ਮਨ ਕਰਕੇ ਤੇ ਮੂੰਹ ਕਰਕੇ, ਜ਼ਬਾਨ ਕਰਕੇ, ਮਨ ਤੇ ਕਹਿ ਮੁੱਖ ਤੇ ਸਦਾ ਲਿਵ ਨਾਮ ਲਗਾਵੇ, ਹੱਥ ਸ਼ੋ ਕਰ ਟਹਿਲ ਕੋ ਸਿੱਖ ਸੰਤ ਰਜਾਵੇ, ਮੁਖ ਤੋਂ ਨਾਮ ਜਪੇ ਤੇ ਜਪਦਿਆਂ ਮਨ ਵਾਲੇ ਪਾਸੇ ਝਾਤੀ ਮਾਰੇ, ਮਨ ਕਿਹੜੀਆਂ ਖੇਡਾਂ ਖੇਡਦਾ ਪਿਆ, ਕਿਉਂਕਿ ਅੱਗੇ ਪ੍ਰਕਰਨ ਚੱਲਣਾ, ਤਨ ਜੇ ਨਹੀਂ ਟਿਕਦਾ ਮਨ ਕਿਹੜਾ ਟਿਕਦਾ, ਮਨ ਤਾਂ ਉਦੋਂ ਵੀ ਅੱਗੇ ਨਿਕਲਦਾ, ਤਨ ਤਾਂ ਫਿਰ ਵੀ ਬੰਦਾ ਰਹਿੰਦਾ, ਕਹਿੰਦਾ ਚਲੋ 2 ਘੰਟੇ ਗੁਰਦੁਆਰੇ ਬਹਿ ਹੀ ਜਾਈਏ, ਹੱਥ ਕਰਕੇ ਬਹਿੰਦਾ, ਮਨ ਤਾਂ ਇੱਕ ਫਿਰ ਨਹੀਂ ਬਹਿੰਦਾ ਪਿਆ, ਉਹ ਤਾਂ ਇੰਨਾ ਚੰਚਲ ਹੈ। ਸਾਹਿਬ ਕਹਿ ਰਹੇ ਨੇ ਕਿ ਮਨ ਤੈ ਕਹਿ ਮੁਖ ਤੇ ਸਦਾ ਲਿਵ ਨਾਮ ਲਗਾਵੈ, ਹੱਥ ਸੋ ਕਰ ਕਹਿ ਕੋ ਸਿੱਖ ਸੰਤਰ ਜਾਵੈ, ਸੋ ਮਨ ਪਿਆਰੋ ਅਧਿਕ ਹੈ, ਬਸ ਰਹੁ ਸਦੀਵਾ ਕਰਮੀ ਉੱਚੀ ਨਿਤ ਕਰੈ ਰਾਖ ਹੈ ਮਨ ਨੀਵਾ। ਉਹ ਸਿੱਖ ਮੈਨੂੰ ਸਭ ਤੋਂ ਪਿਆਰਾ ਜਿਹੜਾ ਆਪਣੇ ਮਨ ਨੂੰ ਨੀਵਿਆਂ ਰੱਖਦਾ ਤੇ ਕਰਮੀ ਉੱਚੀ ਕਮਾਉਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਭਗਤ ਧੰਨਾ ਜੀ ਨੇ ਪਹਿਲਾ ਸ਼ਬਦ ਕਿਹਾ, ਭਰਮਤ ਫਿਰਤ ਬਹੁ ਜਨਮ ਬਿਲਾਨੇ, ਬੜੀ ਯਾਤਰਾ ਕੀਤੀ ਇਸ ਅੰਦਰ ਨੇ। ਅੱਜ ਨਾਲ ਕਿਹਾ ਭਾਈ ਤਨ ਮਨ ਧਨ ਨਹੀਂ ਧੀਰੇ, ਤਨ ਨਹੀਂ ਟਿਕ ਰਿਹਾ, ਤੁਰਿਆ ਜਾ ਰਿਹਾ, ਸਰੀਰ ਮੌਤ ਵਾਲੇ ਪਾਸੇ ਪਹੁੰਚ ਰਿਹਾ ਹੈ। ਤੇ ਇਸ ਤੋਂ ਅਗਲਾ ਬਚਨ ਨਾਲ ਹੀ ਲੜੀ ਸ਼ੁਰੂ ਕਰ ਦੇਈਏ। ਸਾਹਿਬ ਕਹਿੰਦੇ ਨੇ ਮਨ ਤੇ ਮਨ ਵੀ ਨਹੀਂ ਟਿਕਦਾ ਪਿਆ, ਆਓ ਥੋੜਾ ਜਿਹਾ ਅੱਗੇ ਨਿਕਲੀਏ। ਪਰ ਹੁਣ ਤੱਕ ਪ੍ਰਮਾਣ ਸੀ, ਵਿਚਾਰ ਸੀ ਕਿ ਤਨ ਗਤੀਸ਼ੀਲ, ਤਨ ਮੌਤ ਵਾਲੇ ਪਾਸੇ ਜਾ ਰਿਹਾ ਤੇ ਆਪਾਂ ਹੈ ਸਾਰੇ ਸਫ਼ਰ ਚ। ਪਰ ਇੱਥੇ ਇੱਕ ਮੈਂ ਬੇਨਤੀ ਕਰਦਿਆਂ, ਬਾਹਰ ਦੇ ਸਫ਼ਰ ਵਿੱਚ ਤੇ ਅੰਦਰ ਦੇ ਸਫ਼ਰ ਵਿੱਚ ਥੋੜਾ ਜਿਹਾ ਫਰਕ ਹੈ ਮੌਤ ਦੇ ਵਿੱਚ। ਬਾਹਰੋਂ ਕਿਸੇ ਥਾਂ ਤੇ ਪਹੁੰਚਣਾ ਹੋਵੇ, ਆਪਾਂ ਕਹਿੰਦੇ ਹਾਂ ਸਾਨੂੰ 3 ਘੰਟੇ ਲੱਗੇ ਸੀ ਤਾਂ ਪਹੁੰਚੇ। ਪਿਆਰਿਓ ਚੇਤੇ ਰੱਖਿਓ, ਇੱਥੇ ਮੌਤ ਵਾਲਾ ਮੁਕਾਮ ਕਈਆਂ ਦਾ 90 ਸਾਲ ਬਾਅਦ ਹੁੰਦਾ, ਕਈਆਂ ਦਾ 9 ਸਾਲਾਂ ਬਾਅਦ ਹੀ ਆ ਜਾਂਦਾ। ਜਾਣਾ ਸਭ ਨੇ ਹੈ। ਸਾਹਿਬ ਕਹਿੰਦੇ ਫਿਰ ਮਨ ਵੱਲ ਝਾਤੀ ਮਾਰੀਏ, ਪਹਿਲਾਂ ਤਨ ਵੱਲ ਗਏ, ਤਨ ਦੀਆਂ ਗੱਲਾਂ ਤਾਂ ਕਹੀਆਂ ਕਿਤੇ ਮਨ ਬੈਰਾਗ ਵਿੱਚ ਆ ਜਾਏ। ਇਹ ਤਾਂ ਇਹਨੇ ਪ੍ਰਮਾਣ ਦਿੱਤੇ ਸਨ ਵੀ ਤਨ ਨਾਸ਼ਵੰਤ ਤੇ ਕਿਤੇ ਮਨ ਨੂੰ ਸਮਝ ਪੈ ਜਾਏ। ਤੇ ਗੁਰੂ ਅਰਜੁਨ ਸਾਹਿਬ ਦਾ ਤੇ ਬਚਨ ਵੀ ਇਹਵੇ ਕਿ ਤਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਪੂ ਰਾਲ, ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਓ ਧਨ ਸੋ ਤੇਰਾ ਥਾਂ। ਮੌਤ ਵੇਖ ਕੇ ਬੈਰਾਗ ਆ ਗਿਆ ਕਿ ਚਲਾਏ ਬਣ ਕਿਤੇ ਮਨ ਨੂੰ ਸੱਟ ਲਈ। ਗੁਰਦੇ ਨੇ ਸਾਡਾ ਹੱਥ ਹੈ, ਸਾਡੇ ਤਨ ਦਾ ਸਿਸਟਮ, ਬਾਕੀ ਨਾੜੀਆਂ ਦਿਸਦੀਆਂ ਨੇ, ਮਨ ਇਸ ਤਰ੍ਹਾਂ ਕਿਤੇ ਦਿਸਦਾ ਹੈ, ਅਦ੍ਰਿਸ਼ਟ ਹੈ, ਦਿਸਦਾ ਕਿਤੇ ਨਹੀਂ, ਪਰ ਜਿੰਨੇ ਅੰਗ ਦਿਸਦੇ ਪਏ ਨੇ ਸਾਰਿਆਂ ਉੱਤੇ ਕਾਬੂ ਪਾਈ ਬੈਠਾ, ਸਰੀਰ ਨੂੰ ਇਹ ਕੁੱਟ ਕੇ ਪਕੜੀ ਬੈਠਾ, ਇਹਨੂੰ ਖਿਲਣ ਨਹੀਂ ਦਿੰਦਾ। ਪਰ ਇੱਥੇ ਮੈਂ ਮਨ ਦੇ ਬਹੁਤ ਨੈਗੇਟਿਵ ਨਹੀਂ ਸੋਚਣਾ। ਪਿਆਰਿਓ, ਮਨ ਵਰਗਾ ਮਿੱਤਰ ਕੋਈ ਨਹੀਂ ਜੀ, ਇਹਦੇ ਵਰਗਾ ਸੱਜਣ ਹੀ ਕੋਈ ਨਹੀਂ। ਕਿਉਂ? ਕਿਉਂਕਿ ਜਿਸ ਦਿਨ ਆਪਣੇ ਸਾਰੇ ਬੰਦੇ ਸਾਥ ਛੱਡ ਜਾਣ, ਮਨ ਉਸ ਵੇਲੇ ਵੀ ਜਿਸਮ ਵਿੱਚ ਰਹਿੰਦਾ ਹੈ, ਜੇ ਕਿਤੇ ਮਨ ਸ਼ਬਦ ਵਾਲੇ ਪਾਸੇ ਜੁੜ ਜਾਏ ਤੇ ਇਹਦੇ ਵਰਗਾ ਮਿੱਤਰ ਹੀ ਕੋਈ ਨਹੀਂ। ਤੇ ਜਿਸ ਮਨ ਨੇ ਗੁਰੂ ਨੂੰ ਮਿੱਤਰ ਬਣਾ ਲਿਆ, ਉਹਦੇ ਮਿੱਤਰਾਂ ਦੀ ਮੁਥਾਜੀ ਵੀ ਕੋਈ ਨਹੀਂ ਦੇ। ਮਨ ਦਰਅਸਲ ਸਾਡੇ ਅੰਦਰ ਸੰਕਲਪ ਤੇ ਵਿਕਲਪ ਪੈਦਾ ਕਰਨ ਵਾਲੀ ਇੱਕ ਸ਼ਕਤੀ ਹੈ। ਫੁਰਨੇ ਵਿਚਾਰ, ਇਹਨਾਂ ਦੀ ਇੱਕ ਪੋਟਲੀ ਹੈ। ਪੋਟਲੀ ਸ਼ਬਦ ਮੈਂ ਵਰਤਿਆ, ਫਿਰ ਦ੍ਰਿਸ਼ਟਮਾਨ ਬਣ ਜਾਂਦਾ, ਪੋਟਲੀ ਸ਼ਬਦ ਸਮਝਣ ਲਈਏ। ਦਰਅਸਲ ਉਹ ਪੋਟਲੀ ਹੈ ਨਹੀਂ, ਮਨ ਫੁਰਨਾ ਹੈ, ਮਨ ਇੱਕ ਵਿਚਾਰ ਹੈ। ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਇਹ ਤਨ ਜਿਹੜਾ ਇਹ ਮਾਂ ਬਾਪ ਨੇ ਦਿੱਤਾ ਹੈ, ਪਰ ਚੇਤੇ ਰੱਖਿਓ ਮਨ ਕਈ ਜਨਮਾਂ ਦਾ ਪਿੱਛੋਂ ਲੈ ਕੇ ਤੁਰਿਆ ਆਉਂਦਾ ਹੈ। ਕੈਸੀ ਅਦਭੁਤ ਖੇਡ ਹੈ, ਇੱਕ ਨਿੱਕਾ ਜਿਹਾ ਸੈੱਲ ਪ੍ਰਵੇਸ਼ ਕਰਦਾ ਹੈ ਤੇ ਕੱਲ ਵੀ ਅਰਜ਼ ਕੀਤੀ ਸੀ, ਉਸ ਨਿੱਕੇ ਜਿਹੇ ਵਿੱਚ ਸਭ ਕੁਝ ਪਿਆ ਹੈ, ਤੇ ਜਦੋਂ ਉਹਦੇ ਵਿੱਚ ਹਰਕਤ ਪੈਦਾ ਹੁੰਦੀ ਹੈ, ਮਨ ਉਸੇ ਵੇਲੇ ਅੰਦਰ ਆ ਜਾਂਦਾ ਹੈ ਤੇ ਅੰਦਰ ਸਭ ਕੁਝ ਸਾਂਭ ਕੇ ਬੈਠਾ ਹੈ। ਜਦੋਂ ਮਾਂ ਦੇ ਜਿਸਮ ਵਿੱਚ ਉਦੋਂ ਕੋਈ ਹਰਕਤ ਨਹੀਂ ਕਰ ਰਿਹਾ, ਸਿਰਫ ਸੁਰਤ ਤੇ ਸ਼ਬਦ ਦੀ ਖੇਡ ਲਿਵ ਜੁੜੀ। ਜੋ ਜਨਮ ਹੁੰਦਾ ਹੈ, ਸਰੀਰ ਬਖਸ਼ਤ ਹੁੰਦਾ ਹੈ, ਫਿਰ ਅੰਦਰ ਵਾਲਾ ਜਿਨ ਵੀ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ। ਸਰੀਰ ਉਹੀ, ਅੰਦਰ ਵਾਲਾ ਭੂਤ ਬਾਹਰ ਨਿਕਲਦਾ, ਤੇ ਤਾਂ ਹੀ ਸਰੀਰ ਨੂੰ ਆਪਾਂ ਭੂਤ ਦੇ ਅਰਥ ਕੱਲਿਆ ਨਹੀਂ, ਜਿਹੜੀ ਅਵਕ ਦਰੂਵੇ, ਭੂਤ ਦਾ ਆਖਰੀ ਅਰਥ ਹੁੰਦਾ ਤੱਤ, ਇਹਨੂੰ ਅਸੀਂ 5 ਭੂਤਰ ਕਹਿੰਦੇ, 5 ਤੱਤਾਂ ਦਾ ਬਣਿਆ ਜਿਸਮ। मन अंदर संकल्प ते विकल्प पैदा करता है। यह काम सिर्फ फुरमे बनाई जाने, यह थकदा नहीं, यह आकदा नहीं। हां उस दिन टेक के बह जाता है जिदन इन समर्थ गुरु शब्द की खैर झोली पा दे। उस तो पहला भटकद गुरु ग्रंथ साहब चो कुछ वचन में लाए ने, जिधर मन होवेगा तन वह कुछ करेगा, क्योंकि पूरी की पूरी बॉडी ते ने अपना पूरा हक जमाया। बाबे कबीर साहब ने ते कहा मैं की करा कि इस मन के नेड़े इन्ने भैड़े बदमाश बैठे ने, मेरे शरीर के किले ने काबू कर लिया, मेरे रब मेर कर मैं इस किले को बचा सका। अज आ शब्द ने क्यों लीजा गड़बंका भाई दोवर कोटर तेवर खाई, पूरा शब्द नहीं मर्ज करना, यह पूरा युद्ध है। कभी वक्त मिलिया सिर्फ उस शब्द की व्याख्या मन नाल किवें लड़ना है। गुरु साहब ने कहा तीन श्लोक बचन बचन ने कबीर साहब के मन की कह लगे मम्मा मन सो काज है मन सा दे सिद्ध होए, मन ही मन सो कह कबीरा मन सा मिलिया ना कोई। कहने हर काम तो मन नाल, मन क्यों मैं इना निंदा। आ तुसी जॉब करने वाले सज्जन बैठे हो, कोई इंजीनियर होवेगा, कोई डॉक्टर होवेगा, कोई होर काम बारीकी का कर रहे हैं, पर सच्चाई है वे मन मित्र है ते ताही एडी वड्डी तलीम लैगी। जे मन बेईमान हुंदा ते एडी पोस्टां क्यों मिलदी, उच्ची पदवी क्यों मिली। कहने बड़े काम करता है, यह मित्र है, एदे नाल हर काम करना पैणा, एदे तो बिना सरना नहीं। जे पाप करना ते तां भी मन चाहिदा है, चेते रखो जे धर्म कमाना ते तां भी मन चाहिदा, एदी गैर हाजरी तो बिना मन नहीं। जे बंदे ने शुभ कर्म करने ने तां भी मन लुड़ींदा है, ते जे पाप करदा तां भी मन करदा, क्योंकि मन जिस्म दे हर काम विच आप हाजिर रहिंदा। मम्मा मन सो काज है मन साधे सिद्ध होए, जिन्हां ने मन साध लिया गुरमुखो वह सफलता ते पहुंच गए, वह सिद्धता ते पहुंच गए। मन ही मन सो कह कबीरा मन सा मिलिया ना कोई। देखो मन नाल गल्लां कर रहे हैं कि मन नूं कह रहे तेरे वर्गा कोई नहीं मिलिया, क्यों जी एदे वर्गा क्यों नहीं मिलिया। कहिंदे इह तां साध कोई नहीं छड़दा, तन भी ए वर्गा नहीं, क्योंकि तन भी एक जून विच साथ दिंदा है, अगली जून विच तन होर मिलदा है, पर मन नूं मैं तां कहना तेरे वर्गा कोई नहीं, तू तां कई जन्मां दा नाल तुरिया हुंदा। जीव आत्मा दे मन ही मन सो कह कबीरा मन सा मिलिया ना कोई। ए मन शक्ति ए मन सीओ, आ दो तुकाने बाणी विच दो शब्द बड़े बड़ी आउंदे ने, एक शिव ते दूजा शक्ति। शिव शब्द आप उपाय है, इत आया सीओ ते शक्ति। सीओ शिव का अर्थ है परमात्मा, ते शक्ति का अर्थ है माया। ए मन शक्ति ए मन सीओ ए मन पंच तत् को जियो। ए मन जदों माया नाल जुड़दा है उदों माया भी बने है। मन ओही जदों माया दीआं गल्लां करदा है फिर इनू हर वेले जिन्हां ने कमाया वह चेते आई जाते ने, मैं किवें प्राप्त करा वह चेते आई जाता है, ते जदों सिमरन वाले पासे तुरदा है इनू सब कुछ भुल जाता है, केवल परमात्मा चेते आई जाता है। मन ओही है। आओ असीं थोड़ा जिहा बाणी च दो प्रमाण लै लईए, यह दुश्मन नहीं बड़ा मित्र है। कदी सही रस्ते ते पै जाए, जिवें कदी बच्चा तंग करे ना ते माइया शब्द जबान तो बड़े हो जे बोल लिया, मर जाना टुट पैना तेरा रह कख ना, ते जदों कि त्याग के लग जा मेरा लाल मेरा पुत्र, सच्ची मुची जदों कि दुलते मारदा महाराज कहिंदे नूं मन कुत्ते कुड़ियार, ते जदों कि चंगे पासे तुर पैंदा कहिंदे ए मन रूड़े रंगले तू सच्चा रंग चढ़ाए। रूड़ी बाणी जे रपै ना ए रंग लहे ना जाए, जदों दलते मारदा कहिंदे खोतिया। ये मैं शब्द बाणी चो कह रहा, पर मेरी एक बेनती जे ए उत्तम पुरख विच जे शब्द उचारण कीते ने ए गुरु साहब ने अपने भी नहीं, ये आप साडे मन नाल लड़न वास्ते लए ने। कहन लगे मन खुट हन तेरा नहीं विश्वास, कली गला कर रहे ने। कहने मन खोतिया तेरा कोई भरोसा नहीं, क्यों जी? कह लगे तेरा की भरोसा दाना पाने वाले ने दलता मार दे। कहने तेरे पैरां में संगल पाया है, ये उदो खोलांगा जदो तेरे ते बोझ लदांगा, नहीं ते तेरे पैरां चो संगल खोल दिता तू मेनू भी जख्मी कर जाएगा। मन खुठर तेरा नहीं विश्वास, तू मां उदमादा खर का पैखर तौ छुट्टे जो ऊपर लादा पार लद्या जाए ते संगल खोलने। महाराज के बचना वलावा ए मन शक्ति ए मन शियो, माया में किवें ते शिव किवें परमात्म किवें, चार प्रमाण गुरु ग्रंथ साहिब विचो लए ने। मन माया विच भी चुभ जांदा है ते मन भगवान दे नाम विच भी चुभ जांदा है। माया विच जदों चुभिया उहनूं साहिब गुरु तेग बहादुर जी दा एक शलोक है कि मन माया में रम रहो निकसित नाहिन मीत। कहिंदे मेरे मित्र इस तरह मन माया विच रमे है, इस तरह डिगा है, ये निकलता नहीं पिया। किवें? नानक मूर्त चित्र ज्यो छाड़त नाहिन पीत। चित्र दा अर्थ है तस्वीर मूर्ति, पीत दा अर्थ है दीवार। जिवें दीवार ती पत्थर दी दीवार होवे उहदे पत्थर नूं तराश के विचों कोई मूर्ति उकर लै, मूर्ति कढ लै, ते जिहड़ी पत्थर दीवार नूं लगे उहदे विचों निकली कोई तराश के जिहड़ी निकली मूर्ति है उहनूं दीवार तों कोई वख नहीं कर सकदा क्योंकि उह दीवार दे विचों निकली है। सतगुरु कहिंदे ने मन इस तरह माया विच रम गया जिवें इक मूर्ति दीवार दे विच फस गई। हुण देखो इधर माया च रचिया शक्ति है ते बाबे नामदेव का भी मन है, वह कहिंदे मेरा मन इस तरह चुभ गया जिवें सोना कड़न वाले सुनार वीर का अंदर सोने विच चुभ जाए। कहिंदे मेरा मन इस तरह नाम विच चुभ गया। जिसम दो ने दोनों के मन की यात्रा आपो अपनी। गुरु जी कहिंदे एक तस्वीर की तरह रचिया पे ते दूजा भगत जी कहिंदे मन राम नामा बेदियले जैसे कनक कला चित मांडी अले। जिवें सोने का कारीगर सोने विच मन नूं विन्नी बैठा है इसे तरह कहिंदे खब्बे सज्जे पता ही कोई नहीं नाम दी बस पता है, उत्थे मन सियो है भगवान रूप है। दूसरे दो बचन होर ने, एक रह राज साहिब का बचन ते एक हजूर का शलोक है। वह पवित्र शब्द उहदे विच भी मन की गल है। तित सरवर लै भैले निवासा, भयानक सरोवर है जिदे विच निवास है। तित सरवर लै भैले निवासा पानी पावक तिना किया पंकज मोह पग नहीं चाले हम देखा तै डूब अले। समझो मेरी बेनती, हम देखा तै डूब अले। कहिंदे ने पैर चलदा नहीं चिक्कड़ खिंचदा पिया साडे वेखदियां वेखदियां किन्ने डुब गए। क्यों जी? कह लगे मन एक ना चेत समूढ़ मना हर विसरत तेरे गुण गलिया। एक नू चेते नहीं कीता ते मना तेरे गुण गल गए मूर्खा। हुण देखो इनू बराबर रख के एवे शक्ति माया वही मन दूजे पासे सीओ किवें इहदे बिल्कुल विपरीत एक प्रमाण। इधर महाराज कहिंदे ने पंकज मोह पग नहीं चल लै तुरां किवें पैर चलन नहीं देंदे डुबने पया। ते महाराज जी ने दूजा बचन कहा नदी तरंगड़ी मेंढा खोज ना खुंभै। हुण उधर भी नदी है चिक्कड़। कहन लगे देखो दुनिया दे लोगो ओही मन जिहड़ा अगे मोह विच गर्क गया जदों सीने विच परमात्मा दा नाम नाम वाले पासे तुरिया हुण तां तुरदिया मेरे पैर भी भिजदे नहीं पए। डुबना तां की नदी तरंगड़ी मेंढा खोज ना खुंभै मंज मुहब्बत तेरी तै शह चरणी मेंढा की जड़ा सीतम हर नानक तुलखा बेड़ी पाई। मन ये भी टिकदा नहीं पिया। इथे मैं एक कवित कह के विचार नूं संकोचना है पर यह लड़ी संपूर्ण नहीं। मन क्यों भटकदा है? केड़ी चीज है जिहड़ी इहनूं टिकण नहीं दिंदी पई? ते देखो हुण इहदी गल करना पिया ना, मैं सच्ची मैं कह रहा यह अपनी गल भी सुनू तैयार है। ਗੱਲ ਇਹਦੀ ਚੱਲਦੀ ਪਈ ਹੈ, ਫਿਰ ਵੀ ਬਾਹਰ ਖਲੋਤਾ ਕਿਤੇ। ਗੁਰੂ ਸਾਹਿਬ ਕਹਿੰਦੇ ਨੇ ਮਨ ਦੇ ਭਟਕਣ ਦਾ ਕਾਰਨ ਮਤ ਦਾ ਮੈਲੀ ਹੋਣਾ ਹੈ। ਜਿਸ ਬੰਦੇ ਦੀ ਮਤ ਮੈਲੀ ਏ ਉਸ ਬੰਦੇ ਦਾ ਮਨ ਨਹੀਂ ਸ਼ੁੱਧ ਹੋ ਸਕਦਾ, ਜਿਸ ਬੰਦੇ ਦੀ ਮਤ ਨਿਰਮਲ ਹੈ ਉਸ ਬੰਦੇ ਦਾ ਮਨ ਨਿਰਮਲ ਹੋ ਸਕਦਾ। ਕਿਵੇਂ? ਉੱਥੇ ਵੀ ਇੱਕ ਅਰਜ਼ ਕੀਤੀ ਸੀ, ਮੈਂ ਦੁਹਰਾਉਣ ਲੱਗਾ ਉਸ ਕਵਿਤ ਨੂੰ ਕਿਉਂਕਿ ਇਹ ਮੇਰੇ ਲਈ ਵੀ ਖਜ਼ਾਨਾ ਬਣ ਜਾਏਗਾ। ਜਿਹੜੀ ਮੈਲੀ ਮਤ ਹੈ ਨਾ, ਇਹ ਮਨ ਦੇ ਉੱਪਰ ਹੈ। ਵੈਸੇ ਮਤ ਹੈ ਮਨ ਤੋਂ ਉੱਚੀ ਹੋਈ, ਤੇ ਬਾਬਾ ਜੀ ਨੇ ਬਾਣੀ ਵਿੱਚ ਵੀ ਕਿਹਾ ਕਿ ਰੱਬ ਤਰਸ ਕਰੇ ਕਿਸੇ ਦੀ ਮਤ ਨਾ ਨੀਵੀਂ ਹੋ ਜਾਏ। ਪਰਮਾਤਮਾ ਸਿੱਖ ਦਾ ਹਮੇਸ਼ਾ ਮਨ ਨੀਵਾਂ ਰੱਖੇ ਤੇ ਮਤ ਉੱਚੀ ਰੱਖੇ, ਪਰ ਮੈਲੀ ਮਤ ਨੀਵੀਂ ਹੋ ਜਾਂਦੀ ਹੈ। ਭਾਈ ਗੁਰਦਾਸ ਸਾਹਿਬ ਉਹਨਾਂ ਨੂੰ ਕਿਸੇ ਪੁੱਛਿਆ ਸੀ ਇਸ ਮਨ ਦੇ ਸੰਬੰਧ ਵਿੱਚ, ਹੁਣ ਵੈਸੇ ਕੋਈ ਘਾਟੀ ਕੋਈ ਪਰਮਾਰਥ ਦੀ ਗੱਲ ਕੋਈ ਨਹੀਂ ਜੇ ਪੁੱਛਦਾ। ਮੈਂ ਸੱਚ ਕਹਿ ਰਿਹਾ, ਮੈਂ ਦੁਹਰਾ ਦਿਆਂ ਕਿ ਜਿੱਥੇ ਬੈਠੇ ਹੋਈਏ ਪੰਜਾਬ ਦਾ ਕੀ ਬਣ ਗਿਆ, ਫਲਾਣਾ ਲੀਡਰ ਕੀ ਬਣ ਗਿਆ, ਫਲਾਣਾ ਬੜਾ ਬੇਈਮਾਨ ਨਿਕਲਿਆ, ਫਲਾਣਾ ਸੰਤ ਆ, ਫਲਾਣਾ ਪ੍ਰਚਾਰਕ ਆ। ਅੱਜ ਤੱਕ ਮੇਰਾ ਨੀ ਖਿਆਲ ਬਹੁਤ ਘੱਟ ਇੰਨੇ ਸਾਲ ਹੋ ਗਏ ਕੋਈ ਟਾਵਾਂ ਟਾਵਾਂ ਮਿਲਦਾ ਜਿਹੜਾ ਪੁੱਛਦਾ ਦੱਸੋ ਬਾਣੀ ਵਿੱਚੋਂ ਮਨ ਦਾ ਹਾਲ ਕੀ ਹੈ। ਆਪਣੀ ਖਬਰ ਕਿਸੇ ਨੂੰ ਨਹੀਂ, ਕਿਉਂਕਿ ਅੱਖਾਂ ਦਾ ਸੁਭਾਅ ਹੈ, ਲੋਕਾਂ ਦੇ ਚਿਹਰੇ ਦੇਖਦੀਆਂ ਨੇ, ਆਪਣਾ ਤਾਂ ਨਜ਼ਰ ਹੀ ਨਹੀਂ ਆਉਂਦਾ। ਮਤ ਮੈਲੀ ਕਿੱਧਰ ਤੁਰੀ ਜਾਂਦੀ ਹੈ? ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਮਨ ਤੇ ਭਟਕਣ ਨੂੰ ਕੋਈ ਪ੍ਰੇਰਣਾ ਦਿੰਦਾ ਤੇ ਭਟਕਦਾ। ਕਹਿੰਦੇ ਨੇ ਮਤ ਮੈਲੀ ਹੋਵੇ ਉਹ ਮਨ ਨੂੰ ਪ੍ਰੇਰ ਕੇ ਭਟਕਾਉਂਦੀ ਏ। ਤੇ ਕਿਵੇਂ? ਉਹ ਸਿੱਧੀਆਂ ਜਿਹੀਆਂ ਸਾਡੀਆਂ ਉਦਾਹਰਣਾਂ ਨੇ। ਕਈ ਕਈ ਵਾਰੀ ਸੱਜਣ ਕਈ ਸੁਣਦੇ ਆ, ਕਹਿੰਦੇ ਆ ਇਹ ਗੱਲਾਂ ਉਦਾਹਰਣਾਂ ਪੁਰਾਣੀਆਂ ਹੋ ਗਈਆਂ। ਮੈਂ ਇੱਕ ਬੇਨਤੀ ਕਰਾਂ ਕਿ ਚੇਤੇ ਰੱਖਿਓ, ਅੰਦਰ ਦੀ ਖੇਡ ਬਾਹਰ ਦੀ ਤਰੱਕੀ ਨਾਲ ਨਹੀਂ ਹੋਣੀ। ਵਿਕਾਸ ਬੰਦੇ ਨੇ ਬੜਾ ਕਰ ਲਿਆ ਪਰ ਵਿਕਾਸ ਗਵਾ ਚੁੱਕਾ ਹੈ। ਇੱਕ ਸ਼ਬਦ ਵਿਕਾਸ ਹੈ, ਦੂਜਾ ਵਿਗਾਸ ਹੈ, ਬਸ ਇੱਕ ਕੱਕਾ ਤੇ ਗੱਗਾ ਹੀ ਵਿੱਚ ਲੱਗਾ ਹੈ। ਵਿਕਾਸ ਦਾ ਅਰਥ ਤਰੱਕੀ ਕਰਨੀ ਤੇ ਵਿਗਾਸ ਦਾ ਅਰਥ ਹੈ ਅੰਦਰ ਦਾ ਖੇੜਾ। ਵਿਕਾਸ ਬੜਾ ਕੀਤਾ ਪਰ ਅੰਦਰ ਦਾ ਵਿਕਾਸ ਗਵਾਚ ਗਿਆ, ਖੇੜਾ ਗਵਾਚ ਗਿਆ, ਬਸ ਇੱਕ ਕੱਕੇ ਦੀ ਗੱਲ ਹੈ। ਬਾਬੇ ਨੇ ਤਾਂ ਹੀ ਬਾਣੀ ਵਿੱਚ ਚਾਰ ਵਾਰੀ ਕਿਹਾ ਜਪਜੀ ਸਾਹਿਬ ਵਿੱਚ ਕਿ ਨਾਨਕ ਭਗਤਾਂ ਸਦਾ ਵਿਗਾਸ ਕਿਹਾ। ਵਿਕਾਸ ਬਹੁਤ ਕੀਤਾ ਪਰ ਵਿਕਾਸ ਗਵਾ ਗਏ। ਆਪਾਂ ਖੇੜੇ ਗਵਾ ਚੁੱਕੇ ਹਾਂ, ਭਾਵੇਂ ਰੌਲਾ ਨਾ ਪਾਈਏ ਜਿੰਨੇ ਬੈਠੇ ਆ। ਪੁੱਛ ਕੇ ਦੇਖੋ, ਘਰ ਘਰ ਦੀ ਕਹਾਣੀ ਏ, ਗੱਡੀਆਂ ਨੇ, ਕਾਰਾਂ ਨੇ, ਘਰ ਨੇ, ਫੋਨ ਨੇ, ਹਰ ਸਹੂਲਤ ਹੈ। ਘਰ ਇੰਡੀਆ ਨਾਲੋਂ ਬਹੁਤ ਚੰਗਾ ਬਣ ਗਿਆ ਹੁਣ, ਪਰ ਘਰ ਦਾ ਕਲੇਸ਼ ਕਦੀ ਝਾਤੀ ਮਾਰ ਕੇ ਦੇਖੋ। ਵਿਕਾਸ ਨੇ, ਕਮਰਾ ਇੱਕ ਇੱਕ ਬੱਚੇ ਦਾ ਵੱਖਰਾ, ਪਰ ਵਿਕਾਸ ਅੰਦਰ ਕੋਈ ਵੀ ਨਹੀਂ, ਖੇੜਾ ਕੋਈ ਨਹੀਂ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਰ ਪਾਪ ਕਾ ਨਾਸ਼। ਮਹਾਰਾਜ ਜੀ ਨੇ ਬਾਣੀ ਚ ਕਿਹਾ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਮਨ ਨੂੰ ਭਟਕਾਉਂਦਾ ਕੌਣ ਹੈ? ਇਹ ਵੀ ਭਗਤ ਧੰਨਾ ਜੀ ਕਹਿ ਰਹੇ ਨੇ, ਟਿਕ ਨਹੀਂ ਰਿਹਾ। ਭਾਈ ਸਾਹਿਬ ਨੇ ਉਦਾਹਰਣਾਂ ਲਈਆਂ ਕਿ ਪਤੰਗ ਉਡਾਉਂਦੇ ਨੇ ਬੱਚੇ, ਹੱਥ ਚ ਡੋਰ ਪਕੜੀ, ਪਤੰਗ ਡੋਰ ਨਾਲ ਬੰਨੀ ਏ, ਇੱਕ ਨੇ ਕੰਨੀ ਦਿੱਤੀ ਤੇ ਪਿੱਛੇ ਉਹਦੇ ਪੂਛਲ ਬੰਨੀ ਜਿਵੇਂ ਉਡਾਉਂਦੇ ਸਨ ਨਿਆਣੇ ਉਦੋਂ, ਤੇ ਇੱਕ ਨੇ ਪਤੰਗ ਉਡਾਉਣੀ, ਕਈ ਕਈ ਨਿਆਣੇ ਉਹਦੇ ਪਿੱਛੇ ਪਿੱਛੇ ਭੱਜਦੇ। ਮਹਾਰਾਜ ਕਹਿੰਦੇ ਨੇ ਪਤੰਗ ਉੱਡਦੀ ਪਈ ਏ, ਕੰਨੀ ਤਾਂ ਇੱਕ ਵਾਰੀ ਦਿੱਤੀ ਨਾ ਉਹ ਤਾਂ ਚੁੱਕ ਕੇ, ਹੱਥ ਨਾਲ ਤਾਂ ਇੱਕ ਵਾਰੀ ਉਛਾਲੀ ਉੱਤੇ। ਕਹਿਣ ਲੱਗੇ ਬਾਕੀ ਕੰਮ ਹਵਾ ਆਪਣੇ ਆਪ ਹੀ ਕਰਦੀ, ਕਿਉਂਕਿ ਹਵਾ ਦਾ ਸੁਭਾਅ ਹੈ ਕਿ ਪਤੰਗ ਦੀ ਪ੍ਰੇਰਕ ਬਣ ਕੇ ਪ੍ਰੇਰਣਾ ਦੇ ਕੇ ਪਤੰਗ ਨੂੰ ਉੱਚੀ ਲਈ ਜਾਂਦੀ ਏ। ਹਵਾ ਨਾ ਹੋਵੇ ਤੇ ਪਤੰਗ ਨੀ ਉੱਡਦੀ, ਮਨ ਦੀ ਗੰਦੀ ਵਾਸਨਾ ਨਾ ਹੋਵੇ ਤੇ ਮਨ ਕਦੀ ਨੀ ਭਟਕਦਾ। ਵਾਸਨਾ ਹਵਾ ਹੈ ਜਿਹੜੀ ਉਡਾਉਂਦੀ ਏ ਮਨ, ਜਿਵੇਂ ਹਵਾ ਪਤੰਗ ਨੂੰ ਟਿਕਣ ਨਹੀਂ ਦਿੰਦੀ, ਉੱਚਿਆਂ ਲਈ ਜਾਂਦੀ ਏ। ਪਿਆਰੋ ਸੱਚੀ ਏ, ਜੇ ਮੈਲੀ ਮਤ ਜਿਹੜੀ ਦੁਬਧਾ ਵਿੱਚ ਪਈ ਕੋਈ ਮਤ, ਉਹ ਸਾਡੇ ਮਨ ਨੂੰ ਨਹੀਂ ਟਿਕਣ ਦਿੰਦੀ, ਪਤੰਗ ਦੀ ਤਰ੍ਹਾਂ ਭਜਾਉਂਦੀ ਉਡਾਈ ਜਾ ਰਹੀ ਹੈ। ਦੂਜੀ ਬੇਨਤੀ, ਨਿਆਣੇ ਫਿਰਕੀ ਘੁਮਾਉਂਦੇ ਨੇ, ਮੈਂ ਤਾਂ ਇਹ ਸ਼ਬਦ ਵਰਤਿਆ ਕਿਉਂਕਿ ਇਹ ਮੈਂ ਦੁਹਰਾਉ ਲਿਆ ਰਿਹਾ ਵਾਂ, ਇਸ ਕਰਕੇ ਕਿਉਂਕਿ ਪ੍ਰਕਰਨ ਵੀ ਇਹ ਸੰਬੰਧਿਤ ਸੀ ਤੇ ਕੋਈ ਪ੍ਰਚਾਰਕ ਜਦੋਂ ਕੋਈ चीज बोलता है पहली बारी वह यत्न करता है कि दो बारी मैं चंगी तरह व्याख्या कर सका मेरा खजाना भर सके किते भी बोलन च सुखैन रह सके भमी भी फिरकी जां कई बारी थले लातू जहा लगा गोल उत्ते धागा बनिया न्याणिया ने वह की करते ने धागे नूं मरोड़ी देंदे वट चाढ़दे ने ते जदों धागे नूं वट चढ़दा है ते इको दम लाटू नूं छड़ दिंदे ने फिरकी नूं छड़ दिंदे ने उत्तों धागा पकड़दे ने ते जिन्ने ज्यादा वट ने उन्ना ज्यादा लाटू घूमेगा क्योंकि धागे दे वट लाटू नूं पमीरी नूं कमाण दी प्रेरणा दिंदे ने कहिंदे जिन्ने बंदे दे अंदर मत विच मैले वट पए ने उन्ने मन नूं भटकांदे ने चक्कर कट्टी जा रहा है धागे दा वट लटवे नूं टिकण दिंदा मन दे बल जिहड़े ने अंदर नूं टिकण दिंदे तीजा वचन है भाई शब्द का कह लगे कि सोना अशुद्ध मैड़ा वह कुठाली विच घूमदा है शुद्ध होए ते टिक जांदा है कहिंदे ने सच्चाई एवे मन भी ओही भजदा है जिहदे विच दुरमत है दुबदा है अंदर गंदी मैल है वह अंदर किते छेती किते टिकदा है भाई साहब की रचना है कह लगे पवन गवन जैसे गुडिया उडत रहे पवन रहत गुडी उडना सकत है डोरी की मरोर जैसे लटवा फिरत रहे ताओ खाओ मिटे गिर परा खब थकत है कंचन अशुद्ध जो कोठारी ठहर रात नहीं शुद्ध पै नेशल छप कै शकत है फिर समझियो हवा रुक जाएगी पतंग डिगेगी धागे दे वट मुक जाणगे लाटू टिक जाएगा पमीरी टिक जाएगी फिरकी टिक जाएगी जे सोने की मैल मुक जाए तो सोना टुक जाए टिक जाएगा जे गुरमत की थां ते मत उत्ते दुरमत की थां ते गुरमत आ जाए तो प्यारे भटकदा होया मन भी टिक जाए तैसे दुरमत दुबदा भरमत है चतुर कुंठ गुरमत एक टेक मोन ना वक्त है जिस दी मत उत्ते गुरु आ जाए शब्द आ जाए वह मत फिर मन नूं भटकन नहीं देते पर मन टिकदा नहीं मैं वो अखरी अर्थ थोड़े जे कर दिया कि भरमत फिरक बहु जन्म बिलाने खेतां च मझां चारन वाला ब्रह्म ज्ञान की व्याख्या कर दिया कहिंदे ने किन्ने जन्म हो गए भटकदिया तन मन तन नहीं धीरे तन तुम्हें गतिशील है मन तुम्हें टिक नहीं रहा ते गुरु साहब जी दे ओ शब्द के मम्मा मन स्यों काज कह मन सा बे सिद्ध होए मन की मन स्यों कह कबीरा मन सा मिलिया न कोए ए मन शक्ति माया भी माया विच है ए मन सियो ए मन पंच तत् को जियो ते कई बार ये मन पंजा तत्ता तक सीमित रहिंदा है जदों पंजा तत्तां तक सीमित रहिंदा पंजा तत्तां दा मतलब कि जिसम दे इंद्रियां नूं मानन विच सीमित रहिंदा है ए मन लै जो उन मन रहे है मित्र शक्ति है ना हुण ओही शक्ति है बिजली पैदा करदी है ओही शक्ति है वड्डियां वड्डियां फैक्टरां चला रही है एनर्जी है ना ओही एनर्जी है जहाज नूं चुक के विछड़िया नूं मलाई जांदा है लोकां दे कारोबार चलांदा है प्यारे ओही एनर्जी है मिसाइल विच फिट करके मारदे ने ते लोकां दे घर तबाह कर दिंदे एनर्जी माड़ी नहीं वरतो करन वाले दी अकल ते संबंधित है महाराज कहिंदे ने मनता इक शक्ति एनर्जी है चेते रखी जे किते सही रस्ते ते चल पिया ओ जहाज बनेगा जेड़ा विछड़ियां नूं मिलाएगा ते जे किते माड़े रस्ते ते चल पिया परमाणु मिसाइल बन के लोकां नूं तबाह भी करदा है शक्ति है ए मन शक्ति ए मन सीओ ए मन पंच तत् को जियो ए मन लै जो उन मन रहे इस मन नूं शब्द विच जोड़ के जदों कोई उन मन दा अर्थ है वह परम अवस्था जिथे परमात्मा विच अभेद हो गया ए मन लै जो उन मन रहे तो तीन लोक की बातें कहे भगत ना धन्ना जी मैं अर्ज कीती अज उन्हां दा जन्म दिन है तन 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 जन आया जिस प्रसाद सब जगत तराया जन आमन का यह स्वभाव ਜਨ ਕੈ ਸੰਗ ਚਿੱਤ ਆ ਰਹੇ ਨਾਉ, ਕਿਉਂਕਿ ਅੱਜ ਉਹਨਾਂ ਨੂੰ ਚੇਤੇ ਕਰਨੇ, ਨਾਮ ਚੇਤੇ ਆ ਰਿਹਾ। ਜਨ ਕੈ ਸੰਗ ਚਿੱਤ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ। ਉਹਨਾਂ ਦਾ ਜਨਮ ਦਿਵਸ ਹੈ ਨਾਨਕ, ਤਿਸ ਜਨ ਕੋ ਸਦਾ ਨਮਸਕਾਰ। ਆਓ ਗੁਰਮੁਖੋ, ਇਸ ਤਨ ਨੇ ਚਾਹੇ ਮੇਰਾ ਚਾਹੇ ਆਪ ਜੀ ਦਾ, ਇਹ ਮੌਤ ਵਾਲੇ ਪਾਸੇ ਸਫ਼ਰ ਕਰੇ, ਗਤੀਸ਼ੀਲ ਹੈ। ਤੇ ਭਾਵੇਂ ਬੰਦਾ ਅੱਜ ਤੋਂ 15 ਸਾਲ ਦੀ ਪਹਿਲਾਂ ਫੋਟੋ ਵੇਖ ਲੈ ਤੇ ਅੱਜ ਵੇਖ ਲੈ ਤੇ ਵੇਖ ਕੇ ਕਹਿੰਦਾ ਮੈਂ ਹੀ ਹਾਂ ਜਿਹੜਾ 15 ਸਾਲ ਪਹਿਲਾਂ ਸੀ। ਮੰਨਦਾ ਨਹੀਂ ਨਾ, ਬਸ ਆਪਣੇ ਘਰ ਦੀਆਂ ਤਸਵੀਰਾਂ ਹੀ ਦੇਖ ਕਿਵੇਂ ਸਰੀਰ ਬਦਲੀ ਜਾ ਰਿਹਾ। ਸਰੀਰ ਬਦਲ ਗਿਆ ਪਰ ਮਨ ਨਾ ਬਦਲਿਆ। ਸਰੀਰ ਮਾਂ ਦੇ ਦੁੱਧ ਤੋਂ ਸ਼ੁਰੂ ਹੋਇਆ, ਜਿਸ ਦੁੱਧ ਨੇ ਜਿਸ ਮੁੱਖ ਨੇ ਦੁੱਧ ਪੀਤਾ ਉਸ ਮੂੰਹ ਕੋਲ ਲੋਕੀ ਅੱਗ ਲਾਉਣ ਲੱਗ ਪਏ। ਕਿੰਨਾ ਚੰਗਾ ਹੁੰਦਾ ਸਰੀਰ ਅੱਗ ਵਿੱਚ ਜਾਂਦਾ ਤੇ ਅੰਦਰ ਵਾਲਾ ਮਨ ਤੇ ਆਤਮਾ ਪਰਮਾਤਮਾ ਦੀ ਗੋਦ ਵਿੱਚ ਚਲਾ ਜਾਂਦਾ, ਫਿਰ ਯਾਤਰਾ ਸਫਲ ਸੀ। ਸਤਿਗੁਰੂ ਕਿਰਪਾ ਕਰੇ, ਇਸ ਲੜੀ ਨੂੰ ਮੈਂ ਯਤਨ ਕਰਾਂਗਾ ਕੱਲ ਪਹਿਲਾ ਪਦਾ ਸੰਪੰਨ ਹੋ ਸਕੇ, ਕਿਉਂਕਿ ਕੱਲ ਨੂੰ ਇਹ ਲੜੀ ਵਿੱਚ ਭਗਤ ਜੀ ਨੇ ਕਹਿਣਾ ਕਿ ਮਨ ਕਿਉਂ ਨਹੀਂ ਟਿਕਦਾ। ਅੱਜ ਸੀ ਤਨ ਨਹੀਂ ਟਿਕ ਰਿਹਾ, ਮਨ ਨਹੀਂ ਟਿਕ ਰਿਹਾ, ਕੱਲ ਨੂੰ ਕਹਿਣਗੇ ਧਨ ਵੀ ਕਿਹੜਾ ਟਿਕਣਾ, ਇਹ ਵੀ ਕੋਈ ਨਹੀਂ ਸਥਿਰ ਰਹਿੰਦਾ ਪਿਆ। ਤੇ ਨਾਲ ਕਹਿਣਗੇ ਦੋ ਚੀਜ਼ਾਂ ਖਾ ਗਈਆਂ ਮਨ ਨੂੰ, ਇੱਕ ਲਾਲਚ ਤੇ ਦੂਜਾ ਕਾਮ ਖਾ ਗਿਆ। ਭਗਤ ਜੀ ਕਹਿੰਦੇ ਬਸ ਆ ਹੀ ਨੇ ਦੋ ਚੀਜ਼ਾਂ, ਇਹਨੂੰ ਬਾਣੀ ਚ ਬਰੀਕੀ ਨਾਲ ਦੇਖਾਂਗੇ ਲਾਲਚ ਕਿਵੇਂ ਖਾਂਦਾ ਤੇ ਕਾਮ ਕਿਵੇਂ ਖਾਂਦਾ। ਇਹ ਅੱਗ ਨਹੀਂ ਪੁੱਜਣੀ, ਆ ਜਿੰਨਾ ਮਰਜ਼ੀ ਲੋਕ ਰੌਲਾ ਪਾਈ ਜਾਣ ਦੀ ਬੰਦਿਸ਼ ਵਿੱਚ ਅੱਗ ਜ਼ਿਆਦਾ ਭੁਟਕਦੀ ਹੈ, ਫਲਾਣ ਹੁੰਦਾ, ਜਿਹੜੇ ਲੋਕ ਓਪਨ ਤੁਰੇ ਫਿਰਦੇ ਨੇ ਉਹਨਾਂ ਦੀ ਅੱਗ ਕਿਹੜੀ ਬੁੱਝਣੀ ਹੈ। ਵਿਖਿਆ ਮੈਂ ਕਿਨਕੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨੇ ਧਰਾਪੈ ਬਿਰਹਣ ਕਾਣਾ ਅਗਾਈ। ਇਹ ਕਹੀਏ ਚੁੱਲ੍ਹੇ ਚ ਅੱਗ ਥੱਕਦੀ ਨਹੀਂ, ਇਹਨੂੰ ਬਾਹਰ ਗਰਾਊਂਡ ਚ ਰੱਖ ਕੇ ਬਾਲ ਦਿਓ, ਮਹੀਨੇ ਬਾਅਦ ਥੱਕ ਜਾਏਗੀ। ਚੇਤੇ ਰੱਖਿਓ ਲੱਕੜਾਂ ਮੁੱਕ ਜਾਣਗੀਆਂ, ਅੱਗ ਨਹੀਂ ਥੱਕਣੀ। ਇੰਦਰੀਆਂ ਮਰ ਜਾਣਗੀਆਂ ਪਰ ਅੰਦਰ ਵਾਲਾ ਮਨ ਵਿਸ਼ੇ ਤੋਂ ਕਦੀ ਨਹੀਂ ਥੱਕਦਾ। ਇਹ ਅਸੀਂ ਕੱਲ ਨੂੰ ਦੇਖਾਂਗੇ। ਕੁਛ ਪ੍ਰਕਰਨ ਐਸੇ ਸ਼ੁਰੂ ਕੀਤੇ ਨੇ ਜਿਹੜੀ ਮੇਰੀ ਇੱਛਾ ਸੀ ਮੈਂ ਇਤਿਹਾਸ ਤੋਂ ਹਟ ਕੇ, ਕਿਉਂਕਿ ਇਸ ਸਥਾਨ ਤੇ ਇਤਿਹਾਸ ਦੀ ਬਹੁਤ ਵਾਰੀ ਕਥਾ ਹੋਈ। ਮਨ ਨੇ ਕਿਹਾ ਉਹ ਕਮਾਈਆਂ ਵਾਲੇ ਸਨ, ਪਰ ਆਪਾਂ ਉਹ ਥੋੜਾ ਜਿਹਾ ਅੰਦਰੋਂ ਵੀ ਚੱਲੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਓ ਹੁਣ ਥੋੜਾ ਜਿਹਾ ਆਪਾਂ ਨਾਮ ਜਪ ਲਈਏ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਮੈਂ ਵੀ ਤੇ ਆਪ ਜੀ ਵੀ ਮਨ ਦੀ ਹਾਜ਼ਰੀ ਲਵਾਓ। ਇਹ 5 ਕੁ ਮਿੰਟਾਂ ਚ ਦੇਖ ਲਓ ਸਾਡਾ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਨਾਮ ਜਪਦੇ ਆ ਧਿਆਨ ਕਿੱਧਰ ਰੱਖੀ, ਉਹ ਆਪਣੇ ਆਪਣੇ ਤਰੀਕੇ ਕੀ ਦੱਸਦੇ ਆ। ਭਾਈ ਸਾਹਿਬ ਤੇ ਗੱਲ ਕਹਿੰਦੇ ਹੁੰਦੇ ਸਨ ਭਾਈ ਵੀਰ ਸਿੰਘ ਹੋਣੀ, ਉਹ ਕਹਿੰਦੇ ਨਾਮ ਜਪਦੇ ਆ ਬਸ ਇੱਕੋ ਗੱਲ ਚੇਤੇ ਰੱਖੀ ਕਿ ਜਿਹਨੂੰ ਮੈਂ ਜਪਣ ਲੱਗਾ ਉਹ ਮੈਨੂੰ ਵੇਖਦਾ ਪਿਆ ਤੇ ਜੋ ਕੁਝ ਮੈਂ ਬੋਲਣਾ ਪਿਆ ਉਹ ਸੁਣਦਾ ਪਿਆ। ਆਹ ਦੋ ਗੱਲਾਂ ਬਣੀਆਂ ਕਮਾਲ ਦੀਆਂ, ਬੰਦਾ ਬਚ ਗਿਆ ਪਾਪ ਤੋਂ। ਜੋ ਮੈਂ ਬੋਲਣ ਲੱਗਾ ਬਾਬਾ ਨਾਨਕ ਸੁਣੇਗਾ। ਜੇ ਅਸੀਂ ਸਿੱਧੇ ਜਰਤ ਕਰਨੇ ਹੋਣ, ਮੈਂ ਕਿਉਂਕਿ ਮੈਂ ਗੁਰੂ ਨੂੰ ਪਰਮਾਤਮਾ ਤੋਂ ਵੱਖ ਨਹੀਂ ਜਾਣਦਾ, ਮੇਰਾ ਬਾਬਾ ਨਾਨਕ ਤਾਂ ਹੈ ਨਿਰਾਕਾਰ ਦਾ ਸਾਕਾਰ ਰੂਪ, ਜੋਤ ਰੂਪ ਹਰ ਆਪ ਗੁਰੂ ਨਾਨਕ ਕਾ ਹੈ। ਇਹ ਭਾਵ ਬਣਾ ਲਈਏ, ਮੈਂ ਬੋਲ ਰਿਹਾ ਉਹ ਸੁਣ ਰਿਹਾ ਤੇ ਸੁਣਦਿਆਂ ਸੁਣਦਿਆਂ ਮੇਰੇ ਬੋਲਦੇ ਹੋਏ ਨੂੰ ਵੇਖਦਾ ਵੀ ਪਿਆ। ਇਸ ਨੂੰ ਗੁਰੂ ਜੀ ਨੇ ਕਹਿ ਕਿ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਪਹਿਲਾਂ ਥੋੜਾ ਜਿਹਾ ਲੈ ਚ ਜਪ ਲਾਂਗੇ, ਫਿਰ ਥੋੜਾ ਆਪਾਂ ਦੋ ਹਿੱਸਿਆਂ ਲਈ ਜਪ ਲਈਏ ਤੇ ਸੰਗਤ ਵਿੱਚ ਜਪਿਆ ਹੋਇਆ ਬਹੁਤ ਭਾਗ ਲਾਉਂਦਾ ਹੈ। ਕਰੋ ਕਿਰਪਾ ਔਰ ਉਚਾਰਨ ਕਰੋ ਜੀ ਵਾ